ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਕਬਿਤ ਕੈਸੀ ਇਹ ਰੀਤ ਕਾਕੋ ਪੂਜ ਕਰ ਪ੍ਰੀਤ ਨਰ ਮੋਕੋ ਤੋਂ ਅਨੀਤ ਸੀ ਫੁਰਤ ਪਾਜਵਾਨ ਹੈ ਦੇਖੋ ਮਧ ਜਾਉ ਜੈਸੇ ਬਨੋ ਹੈ ਬਨਾਓ ਜਾਕੋ ਬੈਨ ਸੁਨ ਚਲਿਓ ਮੋਰ ਦਾ ਨਾਲ ਸਾਇਕ ਕੈਸੀ ਹੈ ਰੀਤ ਕਾਕੋ ਪੂਜ ਕਰ ਪ੍ਰੀਤ ਨਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਂਝੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਤੇ ਮਾਲਕ ਸ਼ਬਦਾ ਅਵਤਾਰ ਮੁਕਤੀਦਾਤਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਚੱਲ ਰਹੀ ਲੜੀਵਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਣਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਮਨੁੱਖਾ ਦੇਹੀ ਅੰਦਰ ਕਥਾ ਔਰ ਕੀਰਤਨ ਸੁਣਨ ਦਾ ਜਾਂ ਕਰਨ ਦਾ ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ ਕਰੋੜਾਂ ਦੇ ਵਿੱਚੋਂ ਹੀ ਵਿਰਲੇ ਸੁਭਾਗੇ ਮਨੁੱਖ ਨੇ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਸਤਿਗੁਰਾਂ ਦੇ ਪਾਵਨ ਬਚਨ ਨੇ ਵਡਭਾਗੀ ਹਰ ਸੰਗਤ ਪਾਵਹੇ ਭਾਗਹੀਨ ਭ੍ਰਮ ਚੋਟਾਂ ਖਾਵਹੇ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਔਰ ਐਸੀ ਸਤਸੰਗਤ ਦੀ ਪ੍ਰਾਪਤੀ ਹੋ ਜਾਣੀ ਸਤਸੰਗਤ ਦੇ ਵਿੱਚ ਬੈਠ ਕਰਕੇ ਜੋ ਜੋ ਸੁਣੈ ਕਥੈ ਅਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਐਸੀ ਸਤਸੰਗਤ ਹੈ ਖੋਟੀ ਮਤ ਨੂੰ ਨਾਸ ਕਰ ਦੇਣ ਵਾਲੀ ਹੈ ਦੈਵੀ ਗੁਣਾਂ ਨੂੰ ਪ੍ਰਦਾਨ ਕਰਨ ਵਾਲੀ ਹੈ ਇਸ ਹਿਰਦੇ ਦੇ ਅੰਦਰੋਂ ਦੁਵੈਸ਼ ਕੱਢ ਕਰਕੇ ਪ੍ਰੇਮਾ ਭਗਤੀ ਨੂੰ ਭਰ ਦੇਣ ਵਾਲੀ ਹੈ ਸੋ ਐਸੀ ਸਤਸੰਗਤ ਕਰਨ ਦਾ ਸਾਨੂੰ ਸੁਭਾਗ ਮਿਲਿਆ ਜਿੱਥੇ ਅਸੀਂ ਅੱਜ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਸਵਾ ਕਥਾ ਸਰਵਣ ਕਰ ਰਹੇ ਹਾਂ ਅੰਮ੍ਰਿਤ ਵੇਲੇ ਤੋਂ ਪ੍ਰੇਮੀ ਜਨਾਂ ਨੇ ਇੱਥੇ ਹੀ ਨਹੀਂ ਬਲਕਿ ਇੰਟਰਨੈਟ ਤੇ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਨ। ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਤਿਨ੍ਹਾਂ ਦੀ ਸਾਲਾਨਾ ਬਰਸੀ ਨੂੰ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ ਹੈ। ਸਾਰੀ ਉਮਰ ਮਹਾਂਪੁਰਸ਼ਾਂ ਨੇ ਸੇਵਾ ਔਰ ਸਿਮਰਨ ਦੇ ਵਿੱਚ ਬਤੀਤ ਕਰਕੇ ਆਪਣੀ ਨਿੱਘੀ ਬੁੱਕਲ ਦਾ ਨਿੱਘ ਦੇ ਕਰਕੇ ਸਿੱਖ ਜਗਤ ਨੂੰ ਆਪਣੇ ਨਾਲ ਲਾਇਆ। 1915 ਦੇ ਵਿੱਚ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਈਚੋ ਗਿੱਲ ਲਾਹੌਰ ਵਿੱਚ ਜਨਮ ਲੈ ਕਰਕੇ ਮਾਤਾ ਪ੍ਰੇਮ ਕੌਰ ਜੀ ਦੀ ਕੁੱਖ ਨੂੰ ਹਰਿਆ ਕੀਤਾ ਹੈ। ਪਿਤਾ ਬਹਾਦਰ ਸਿੰਘ ਦੇ ਘਰ ਨੂੰ ਭਾਗ ਲਾਇਆ ਹੈ। ਮਾਤਾ ਪਿਤਾ ਨੇ ਬਚਪਨ ਦੇ ਵਿੱਚ ਹੀ ਗੁਰਮਤਿ ਦੀਆਂ ਧੁਨੀਆਂ ਦੇ ਕਰਕੇ ਨਾਮ ਸਿਮਰਨ ਦੀ ਜੜ ਪਾਈ ਔਰ ਪ੍ਰੇਮਾ ਭਗਤੀ ਦ੍ਰਿੜ ਕਰਵਾ ਦਿੱਤੀ। ਜਨਮ ਤੋਂ ਹੀ ਐਸੀਆਂ ਗੁਰਮਤਿ ਦੀਆਂ ਲੋਰੀਆਂ ਦਿੱਤੀਆਂ ਕਿ ਸੇਵਾ ਔਰ ਭਾਵਨਾ ਵਾਲੀ ਰੂਹ ਬਣ ਗਈ। 30 ਸਾਲ ਮਾਤਾ ਪਿਤਾ ਦੇ ਕੋਲ ਰਹੇ। 1945 ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਿੱਦਿਆ ਮਾਰਤੰਡ ਮਹਾਂਪੁਰਸ਼ਾਂ ਦੇ ਕੋਲ ਆ ਕਰਕੇ ਸਦਾ ਵਾਸਤੇ ਜਥੇ ਨੂੰ ਸਮਰਪਿਤ ਹੋ ਗਏ ਔਰ ਸੇਵਾ ਵਿੱਚ ਆ ਕੇ ਨਿਪੁੰਨ ਹੋਏ। ਇਹ ਮਹਾਨ ਦਾਤ ਸੋ ਇੱਕ ਸਮੇਂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ਾਂ ਦੇ ਨਾਲ ਵੀ ਮਹਾਂਪੁਰਸ਼ਾਂ ਨੇ ਬਚਨ ਸਾਂਝੇ ਕੀਤੇ ਕਿ ਜਦ ਮਹਾਂਪੁਰਸ਼ ਲੰਗਰ ਵਰਤਾਉਣ ਲੱਗੇ ਤੇ ਬਾਬਾ ਠਾਕੁਰ ਸਿੰਘ ਜੀ ਨੇ ਉਹ ਪ੍ਰਸ਼ਾਦਿਆਂ ਵਾਲਾ ਟੋਕਰਾ ਪਕੜ ਲਿਆ ਤੇ ਬਾਬਾ ਹਰੀ ਸਿੰਘ ਜੀ ਕਹਿਣ ਲੱਗੇ, ਮਹਾਂਪੁਰਸ਼ੋ, ਤੁਹਾਡਾ ਸਰੂਪ ਬਿਰਧ ਹੈ, ਅਸੀਂ ਸੇਵਾ ਕਰਦੇ ਹਾਂ। ਕਹਿੰਦੇ, ਨਹੀਂ, ਇਹ ਦੇਹੀ ਸੇਵਾ ਵਾਸਤੇ ਪ੍ਰਾਪਤ ਹੋਈ ਹੈ। ਕਹਿੰਦੇ, ਹੁਣ ਪ੍ਰਸ਼ਾਦਾ ਪੰਗਤ ਵਿੱਚ ਬੈਠ ਕੇ ਛਕ ਲਓ, ਬਚਨ ਬਾਅਦ ਵਿੱਚ ਦੱਸਾਂਗੇ। ਬਾਅਦ 'ਚ ਇਕੱਲਿਆਂ ਕਰਕੇ ਕਹਿੰਦੇ ਕਿ ਅਸੀਂ ਮੁਕਤੇ ਸਾਂ, ਪਰਮੇਸ਼ਰ ਨੇ ਸਾਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਸੇਵਾ ਵਾਸਤੇ ਭੇਜਿਆ ਅਤੇ ਇਹ ਗੱਲ ਸੱਚ ਹੋਈ। ਜਦੋਂ ਮਹਾਂਪੁਰਸ਼ ਸੱਚਖੰਡ ਜਾਣ ਲੱਗੇ ਤੇ ਬਾਬਾ ਠਾਕੁਰ ਸਿੰਘ ਜੀ ਨੂੰ ਪੁੱਛਦੇ ਗੁਰਮੁਖਾ ਜਾਣਾ ਨਾਲ ਤੇ ਬੇਨਤੀ ਕੀਤੀ, ਮਹਾਂਪੁਰਸ਼ੋ, ਜੇ ਆਗਿਆ ਹੋਵੇ ਤੇ ਇਸ ਦੇਹੀ ਤੋਂ ਮੈਂ ਸਿੰਘਾਂ ਦੀ ਹੋਰ ਸੇਵਾ ਕਰ ਸਕਾਂ, ਇਸ ਵਾਸਤੇ ਮੈਨੂੰ ਇਹ ਆਗਿਆ ਦਿਓ। ਤੇ ਇਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਕਹਿਣ ਲੱਗੇ, ਚੱਲ ਠੀਕ ਹੈ, ਜਦੋਂ ਮਰਜ਼ੀ ਹੋਵੇਗੀ ਤਦੋਂ ਆ ਜਾਵੀਂ, ਕੋਈ ਉਮਰ ਦਾ ਲਿਹਾਜ਼ਾ ਨਹੀਂ, ਕੋਈ ਪ੍ਰਾਰਬਧ ਦਾ ਲਿਹਾਜ਼ਾ ਨਹੀਂ। ਕਹਿੰਦੇ, ਜਦੋਂ ਆਪ ਦੀ ਮੌਜ ਹੋਵੇਗੀ ਉਸ ਵੇਲੇ ਸੱਚਖੰਡ ਆ ਜਾਣਾ। ਸੋ ਇੰਨੀ ਬਿਰਧ ਅਵਸਥਾ ਦੇ ਵਿੱਚ 24 ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਔਰ ਨਿਰੰਤਰ ਰੱਖੀ, ਨਾਲ ਸਿਮਰਨ ਜਾਰੀ ਰੱਖਿਆ। ਇਸੇ ਤਰ੍ਹਾਂ ਫਿਰ 8 ਸਾਲ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਸੇਵਾ ਕੀਤੀ। 1977 ਤੋਂ ਲੈ ਕਰਕੇ 1984 ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੇ ਨਾਲ ਰਹਿ ਕਰਕੇ ਸੇਵਾ ਨਿਭਾਈ ਔਰ ਇਹ ਦਸਤਾਰਬੰਦੀ ਆਪ ਮਹਾਂਪੁਰਸ਼ਾਂ ਨੂੰ ਬਾਬਾ ਠਾਕੁਰ ਸਿੰਘ ਜੀ ਨੇ ਕੀਤੀ। 1984 ਤੋਂ ਲੈ ਕੇ 2004 ਤੱਕ ਦਾ ਜਿਹੜਾ ਇਹ ਮਹਾਨ ਯੁੱਧ ਦਾ ਸਮਾਂ ਸੀ, ਸਾਰੀ ਬਲਦੀ ਹੋਈ ਅਗਨੀ ਨੂੰ, ਸਾਰੇ ਸਿੱਖ ਜਗਤ ਨੂੰ ਆਪਣੀ ਨਿੱਘ ਦੇ ਕਰਕੇ ਬੁੱਕਲ ਦਾ ਪ੍ਰੇਮ ਦੇ ਵਿੱਚ ਲੱਕ ਰੱਖ ਕਰਕੇ ਸਿਮਰਨ ਦੇ ਆਸੇ ਅਨੁਸਾਰ ਲੰਘਾ ਲਿਆ। ਕਿਸੇ ਨੂੰ ਵੀ ਤੱਤੀ ਵਾਹ ਨਹੀਂ ਲੱਗਣ ਦਿੱਤੀ। ਜਿਸ ਨੇ ਵੀ ਆਹੂਤੀਆਂ ਪੀਤੀਆਂ, ਸ਼ਹੀਦੀ ਦੇ ਜਾਮ ਪੀਤੇ, ਤਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਮਹਾਂਪੁਰਸ਼ਾਂ ਨੇ ਆਪ ਖਬਰ ਲਈ ਔਰ ਸਾਰਿਆਂ ਦੀ ਸਾਂਭ ਸੰਭਾਲ ਕੀਤੀ। ਐਸੇ ਮਹਾਂਪੁਰਸ਼ਾਂ ਦਾ ਜੀਵਨ ਜਿਨ੍ਹਾਂ ਨੇ ਸਾਰੀ ਉਮਰ ਸੇਵਾ ਔਰ ਸਿਮਰਨ ਦੇ ਵਿੱਚ ਬਤੀਤ ਕੀਤਾ, 59 ਸਾਲ ਦਮਦਮੀ ਟਕਸਾਲ ਦੇ ਵਿੱਚ ਰਹਿ ਕਰਕੇ ਸੇਵਾ ਨਿਭਾਈ ਹੈ। ਐਸੇ ਮਹਾਂਪੁਰਸ਼ਾਂ ਦੀ ਅੱਜ ਸਾਲਾਨਾ ਬਰਸੀ ਆਪ ਸੰਗਤਾਂ ਨੇ ਸਹਿਯੋਗ ਕਰ ਕਰਕੇ ਸੋ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਰਹੇ ਹੋ। ਵਡਭਾਗੇ ਹੋ, ਕਿਉਂਕਿ ਮਹਾਂਪੁਰਸ਼ਾਂ ਦਾ ਜੀਵਨ ਹੀ ਐਸਾ ਹੈ, ਗੁਣਾ ਭਰਪੂਰ ਹੈ, ਨਿਸ਼ਕਾਮ ਸੇਵਾ, ਸਾਰੀ ਉਮਰ ਇਸੇ ਆਸੇ ਅਨੁਸਾਰ। ਜਿਸ ਦੇ ਕੋਲ ਵੀ ਗਏ ਉਸਨੇ ਜੇ ਕੋਈ ਆਪਣੀ ਦੁੱਖ ਤਕਲੀਫ ਵੀ ਦੱਸੀ ਤੇ ਇਹੀ ਕਿਹਾ ਕਿ ਗੁਰਮੁਖਾ, ਬਾਣੀ ਪੜ੍ਹਿਆ ਕਰ, ਸੇਵਾ ਕਰਿਆ ਕਰ, ਮਾਲਕ ਸਭ ਕੁਛ ਦੇਵੇਗਾ। ਬਾਣੀ ਦੇ ਆਸੇ ਅਨੁਸਾਰ ਜੀਵਨ ਘੜ ਦਿੱਤਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਿੱਖੀ ਦੀ ਫੁਲਵਾੜੀ ਲਾਈ ਹੈ ਔਰ ਅਜਿਹੇ ਸਮੇਂ ਸਮੇਂ ਦੇ ਅਨੁਸਾਰ ਮਹਾਤਮਾ ਨੂੰ ਭੇਜ ਕਰਕੇ ਥਾਵਾਂ ਥਾਵਾਂ ਦੇ ਉੱਪਰ ਇਸ ਫੁਲਵਾੜੀ ਦੇ ਵਿੱਚ ਗੁਰਮੁਖਾਂ ਨੇ ਨਾਮ ਜਪ ਕਰਕੇ, ਸੇਵਾ ਕਰ ਕਰਕੇ ਇਸ ਫੁਲਵਾੜੀ ਦੇ ਅੰਦਰ ਇਹ ਮਹਿਕ ਭਰੀ ਹੈ ਜੋ ਅੱਜ ਵੀ ਸਾਨੂੰ ਇਹ ਖੁਸ਼ਬੂ ਦੇ ਰਹੀ ਹੈ। ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਵਿਚਰ ਕਰਕੇ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਮਹਾਂਪੁਰਸ਼ਾਂ ਨੇ ਇਹ ਸਿੱਖੀ ਦੇ ਅੰਦਰ ਮਹਿਕ ਦਾ ਯੋਗਦਾਨ ਪਾਇਆ। ਸੋ ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਫੁਲਵਾੜੀ ਨੂੰ ਇਹ ਮਹਿਕ ਦੇ ਨਾਲ ਭਰਪੂਰ ਕੀਤਾ। ਸੋ ਆਓ ਜਿਵੇਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਜਿਸ ਦਾ ਸੁਭਾਗ ਮਿਲਿਆ ਕਿ ਕੱਲ੍ਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਦੀ ਬੇਨਤੀ 'ਤੇ ਮੱਕੇ ਦੇ ਵਿੱਚ ਪਹੁੰਚੇ ਨੇ ਔਰ ਮੱਕੇ ਦੇ ਵਿੱਚ ਬੈਠ ਕਰਕੇ ਮਹਾਰਾਜ ਨੇ ਇੱਕ ਹਿੰਡੋਲ ਰਾਗ ਦੇ ਵਿੱਚ, ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਜਿਸ ਨੂੰ ਸੁਣਨੇ ਕਰਕੇ ਜਿੰਨੇ ਮੌਲਵੀ ਨੇ ਔਰ ਬਹਾਵਲ ਦੀ ਨਿਕਾਜੀ ਹੈ, ਇਸ ਨੂੰ ਤਾਂ ਮਹਾਰਾਜ ਨੇ ਪੱਖਰ ਸਖਰਨਾਮੇ 'ਤੇ ਹੀ ਜਗ੍ਹਾ ਦੇ ਉੱਪਰ ਹੀ ਗਿਆਨ ਕਰਾ ਦਿੱਤਾ ਸੀ। ਉੱਥੇ ਦੇ ਹਾਜੀਆਂ ਨੂੰ ਜੋ ਮੱਕੇ ਦੇ ਵਿੱਚ ਬੈਠੇ ਹੋਏ ਹੱਜ ਕਰਨ ਵਾਸਤੇ, ਤਿਹਨਾਂ ਨੂੰ ਉਪਦੇਸ਼ ਦਿੱਤਾ ਹੈ ਔਰ ਇਹ ਜਿਹੜਾ ਬੇੜਾ ਪੱਖਰ ਸਖਰ ਤੋਂ ਚੱਲਿਆ ਅਤੇ ਜਿੰਨੇ ਮੁਲਤਾਨ ਇਤਿਹਾਦਿਕ ਜਾਂ ਹੋਰ ਦੇਸ਼ਾਂ ਦੇ ਹਾਜੀ ਹੱਜ ਕਰਨ ਜਾ ਰਹੇ ਨੇ, ਉਹ ਤਾਂ ਅਜੇ ਮੱਕੇ ਪਹੁੰਚੇ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਸੀ ਕਿ ਮਰਦਾਨਿਆਂ, ਸ਼ਬਦ ਦਾ ਗਾਇਨ ਕਰ। ਜਦ ਸ਼ਬਦ ਦਾ ਗਾਇਨ ਕੀਤਾ, ਸੁਰਤ ਜੋੜੀ ਹੈ, ਨੇਤਰ ਖੋਲ੍ਹੇ ਨੇ ਅਤੇ ਇਸ ਮੱਕੇ ਦੇ ਉੱਚੀਆਂ ਅਟਾਰੀਆਂ ਨਜ਼ਰ ਆਈਆਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ, ਨਮਸਕਾਰ ਕੀਤੀ ਮਰਦਾਨੇ ਨੇ ਕਿ ਮਹਾਰਾਜ ਮੇਰੀ ਇੱਛਾ ਪੂਰੀ ਕੀਤੀ ਹੈ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਬੇਨਤੀ ਕਰਕੇ ਮਹਾਰਾਜ ਤੋਂ ਆਗਿਆ ਲਈ ਕਿ ਮਹਾਰਾਜ ਮੱਕੇ ਦੇ ਦਰਸ਼ਨ ਕਰਾਓ, ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਵੇਂ ਮੱਕੇ ਦੇ ਅੰਦਰ ਭੇਜ ਰਹੇ ਨੇ, ਅਤੇ ਅੱਜ ਦੇ ਪ੍ਰਸੰਗ ਦੇ ਵਿੱਚ ਇਹ ਵਿਚਾਰ ਆ ਰਹੀ ਹੈ। ਭਾਵਨਾ ਦੇ ਨਾਲ ਸਰਵਣ ਕਰਕੇ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਵਿਤ ਕੈਸੀ ਇਹ ਰੀਤ, ਕਾਕੋ ਪੂਜੇ ਕਰ ਪ੍ਰੀਤ ਨਰ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਮਰਦਾਨਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਹ ਕੈਸੀ ਰੀਤੀ ਬਣੀ ਹੋਈ ਹੈ, ਕਿਉਂਕਿ ਮੱਕੇ ਦੇ ਅੰਦਰ ਜਾ ਕੇ ਦੇਖਦੇ ਨੇ, ਕੋਈ ਜਾਣ ਨਹੀਂ ਦਿੰਦਾ, ਅੱਖਾਂ 'ਤੇ ਪੱਟੀ ਬਣਾ ਦਿੰਦੇ ਨੇ ਔਰ ਕਹਿੰਦੇ ਨੇ ਜੇ ਜਾਣਾ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਣਾ ਪਵੇਗਾ, ਕਲਮਾਂ ਪੜ੍ਹਨੀਆਂ ਪੈਣਗੀਆਂ। ਅਤੇ ਭਾਈ ਮਰਦਾਨਾ ਜੀ ਦੇਖ ਕਰਕੇ ਬੜੇ ਹੈਰਾਨ ਕਿ ਹੈ ਤਾਂ ਮੈਂ ਵੀ ਮੁਸਲਮਾਨ ਅਤੇ ਅੱਖਾਂ 'ਤੇ ਪੱਟੀ ਕਿਉਂ ਬੰਨ੍ਹਣ ਦੇਣੀ ਹੈ, ਮੇਰਾ ਵੀ ਜਨਮ ਮੁਸਲਮਾਨ ਦੇ ਘਰਾਣੇ ਦਾ ਹੈ, ਫਿਰ ਇਹ ਕਲਮਾਂ ਪੜ੍ਹਨ ਦੀ ਮੈਨੂੰ ਕੀ ਲੋੜ ਹੈ, ਜਿਵੇਂ ਬਾਕੀ ਦੇ ਜਾਂਦੇ ਨੇ ਮੈਨੂੰ ਵੀ ਜਾਣ ਦਿਓ। ਜਦ ਸਾਰਾ ਕੁਛ ਵੇਖ ਕਰਕੇ ਵਾਪਸ ਆਏ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦੇ, ਮਹਾਰਾਜ ਕਿਹਾ ਸੀ ਇਹ ਖੋਟੀ ਰੀਤੀ ਬਣੀ ਹੈ, ਮੈਨੂੰ ਕੋਈ ਅੰਦਰ ਨਹੀਂ ਜਾਣ ਦਿੰਦਾ।
ਮੋਕੋ ਤੋਂ ਅਨੀਤ ਸੀ ਫੁਰਤ ਪਾਜਵਾਨ ਹੈ।
ਮਹਾਰਾਜ ਮੈਨੂੰ ਤਾਂ ਇੰਜ ਲੱਗਦਾ ਕਿ ਇਹ ਝੂਠ ਦਾ ਹੀ ਪਸਾਰਾ ਬਣਿਆ ਹੋਇਆ ਹੈ, ਇੱਥੇ ਤਾਂ ਅਨੀਤੀ ਹੈ, ਕੋਈ ਨਿਆਂ ਨਹੀਂ, ਅਨਿਆਂ ਹੁੰਦਾ ਹੈ, ਇੱਥੇ ਤਾਂ ਜਿਹੜੇ ਇਸ ਦੇ ਪੁਜਾਰੀ ਨੇ ਉਹੀ ਜਾਂਦੇ ਨੇ, ਦੂਸਰੇ ਨੂੰ ਨਹੀਂ ਜਾਣ ਦਿੰਦੇ।
ਦੇਖੋ ਮੱਧ ਜਾਓ ਜੈਸੇ ਬਣਿਓ ਹੈ ਬਣਾਓ ਜਾਕੋ।
ਮਹਾਰਾਜ ਕਹਿੰਦੇ ਉਸ ਕਾਬੇ ਦੇ ਅੰਦਰ ਜਾ ਕੇ ਦੇਖ ਮਰਦਾਨਿਆਂ ਕੀ ਬਣਿਆ ਹੋਇਆ ਹੈ ਔਰ ਕਿਸ ਦਾ ਹੱਜ ਕਰਦੇ ਨੇ ਉਹ ਦੇਖ।
ਬੈਨ ਸੁਣ ਚੱਲਿਓ ਮਰਦਾਨਾ ਹੋਲ ਸਾਇਕ।
ਇਹ ਭਾਈ ਮਰਦਾਨਾ ਜੀ ਫਿਰ ਬੜੀ ਪ੍ਰਸੰਨਤਾ ਲੈ ਕੇ ਕਿ ਮਹਾਰਾਜ ਦਾ ਬਚਨ ਹੋਇਆ, ਆਗਿਆ ਮੰਨ ਕੇ ਬੜੀ ਪ੍ਰਸੰਨਤਾ ਲੈ ਕੇ ਖੁਸ਼ ਹੋ ਕੇ ਮੱਕੇ ਅੰਦਰ ਕਾਬੇ ਦੇ ਜਗ੍ਹਾ ਜਿੱਥੇ ਬਣੀ ਹੈ ਹੱਜ ਕਰਨ ਵਾਲੀ, ਉੱਥੇ ਚੱਲਿਆ ਹੈ।
ਗਯੋ ਜਬ ਪੌਰ ਤਾਂ ਵੈਸੇ ਹੈ ਮਜੌਰ ਕਹੈ।
ਜਦੋਂ ਜਾ ਕੇ ਦੇਖਿਆ ਕਿ ਮੈਂ ਮੱਕੇ ਦੇ ਸ਼ਹਿਰ ਦੇ ਵਿੱਚ ਜਿਹੜਾ ਕਾਬਾ ਸਥਾਨ ਹੈ ਉਸ ਦੇ ਅੰਦਰ ਜਾਣਾ, ਅਜੇ ਡਿਉੜੀ ਤੇ ਗਿਆ, ਪੌਰ ਨਾਮ ਹੁੰਦਾ ਡਿਉੜੀ ਦਾ, ਦਰਵਾਜੇ ਦਾ, ਜਦ ਪੌਰ ਤੇ ਗਿਆ ਤੇ ਉੱਥੇ ਜਿਹੜੇ ਮਜੌਰ ਮੌਲੀਏ ਹਾਜੀ ਹੱਜ ਕਰਨ ਵਾਲੇ ਜਾਂ ਜਿਹੜੇ ਪੁਜਾਰੀ ਕਹਿ ਲਓ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਉੱਥੇ ਹੀ ਰੋਕ ਲਿਆ।
ਇਹਾਂ ਕਰ ਕਾਜ ਜੋ ਅੱਗੇ ਕਰੇ ਜਾਏ ਕੈ।
ਕਹਿਣ ਲੱਗੇ ਮਰਦਾਨਿਆ, ਜਿਹੜਾ ਕਾਰਜ ਤੂੰ ਅੱਗੇ ਜਾ ਕੇ ਕਰਨਾ ਪਹਿਲਾਂ ਇੱਥੇ ਦਰਵਾਜੇ ਤੇ ਕਰਨਾ ਪਵੇਗਾ, ਭਾਵ ਉਹ ਕਲਮਾਂ ਪੜ੍ਹਨੀਆਂ
ਪੈਣਗੀਆਂ। ਜਾਣ ਦੇ
ਭਾਈ ਮਰਦਾਨਾ ਜੀ ਕਹਿੰਦੇ ਮੈਂ ਵੀ ਤੁਰ ਕੇ ਆ ਤੇ ਤੁਸੀਂ ਵੀ ਤੁਰ ਕੋ, ਜੇ ਤੁਸੀਂ ਅੰਦਰ ਜਾ ਸਕਦੇ ਹੋ ਤੇ ਮੈਂ ਕਿਉਂ ਨਹੀਂ ਜਾ ਸਕਦਾ, ਤੁਸੀਂ ਮੈਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ।
ਦਰਸ ਪਰਸ ਹਟ ਆਵੋ ਸੁਖ ਪਾਏ ਕੈ।
ਔਰ ਮੈਂ ਅੰਦਰ ਕਾਬੇ ਤੇ ਜਾ ਕਰਕੇ ਜਿੱਥੇ ਇਹ ਮੁਹੰਮਦ ਸਾਹਿਬ ਦੀ ਜਗ੍ਹਾ ਹੈ, ਇਹ ਰੱਬ ਦੀ ਜਗ੍ਹਾ ਹੈ, ਉਸ ਨੂੰ ਦਰਸ਼ਨ ਕਰਕੇ ਪ੍ਰਸੰਨ ਕਰਕੇ ਵਾਪਸ ਆ ਜਾਵਾਂ, ਮੈਂ ਵੀ ਸੁੱਖ ਪ੍ਰਾਪਤ ਕਰ ਲਵਾਂ, ਆਨੰਦ ਲੈ ਸਕਾਂ।
ਦੇਖਣ ਰਜਾਏ ਨਹੀਂ ਹਮ ਹੂੰ ਤੇ ਜਾਏ ਕਹਾਂ।
ਔਰ ਮੈਨੂੰ ਇਹ ਆਗਿਆ ਦੇ ਦਿਓ ਦੇਖਣ ਦੀ, ਤੁਸੀਂ ਕਿਉਂ ਨਹੀਂ ਦਿੰਦੇ, ਮੈਂ ਉੱਥੇ ਜਾ ਕੇ ਇਹ ਦਰਸ਼ਨ ਕਰਕੇ ਆਵਾਂ, ਇਹ ਮੈਨੂੰ ਆਗਿਆ ਤੁਸੀਂ ਕਿਉਂ ਨਹੀਂ ਦੇ ਰਹੇ।
ਆਖੇ ਤੋਂ ਬੰਦੇ ਕਰ ਬੰਦਾ ਸੀਸ ਨਾਇਕ।
ਔਰ ਉਹ ਅੱਗਿਓਂ ਪੁਜਾਰੀ ਕਹਿੰਦੇ ਕਿ ਜਿਹੜੀਆਂ ਅੱਖਾਂ ਆ ਇਹ ਦੋਵੇਂ ਬੰਨ ਲਾ, ਤੇ ਇਥੋਂ ਪਹਿਲਾਂ ਕਲਮਾ ਪੜ ਕੇ ਸੀਸ ਨਿਵਾ ਫਿਰ ਅੰਦਰ ਜਾਣ ਦਿਆਂਗੇ।
ਐਸੋ ਸੁਣ ਬੈਨ ਮੋਰ ਜਾਨੋ ਹਟ ਆਇਓ ਢਿੱਗ।
ਭਾਈ ਮਰਦਾਨਾ ਜੀ ਪੁਜਾਰੀਆਂ ਦੇ ਇਹ ਬੋਲ ਸੁਣ ਕੇ ਕਿਤੇ ਨੂੰ ਅੱਖਾਂ ਬੰਨਣੀਆਂ ਪੈਣੀਆਂ ਨੇ, ਕਲਮਾ ਪੜ੍ਹਨੀਆਂ ਪੈਣੀਆਂ ਨੇ, ਇਥੋਂ ਸਿਜਦੇ ਕਰਨੇ ਪੈਣੇ ਨੇ, ਫਿਰ ਅੰਦਰ ਜਾਣ ਦੇਣਾ। ਤੇ ਨਿਰਾਸ਼ ਹੋ ਗਏ ਕਿ ਇਹੋ ਜਿਹੇ ਕੁਕਰਮ ਕਰਨ ਦੀ ਮੈਨੂੰ ਕੀ ਜ਼ਰੂਰਤ ਹੈ। ਤੇ ਇਸ ਵੇਲੇ ਨਿਰਾਸ਼ਤਾ ਦਾ ਮੂੰਹ ਲੈ ਕੇ ਭਾਈ ਮਰਦਾਨਾ ਜੀ ਵਾਪਸ ਪਰਤੇ।
ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾ ਪਏ ਭਾਈ ਮਰਦਾਨਾ ਜੀ ਵੱਲ ਵੇਖ ਕੇ। ਕਹਿੰਦੇ ਮਰਦਾਨਿਆਂ, ਕੀ ਦੇਖ ਆਇਆ? ਅੰਦਰ ਕਾਬਾ ਕੈਸਾ ਹੈ? ਕਿਹੋ ਜਿਹਾ ਸਥਾਨ ਬਣਿਆ? ਮਹਾਰਾਜ ਤਾਂ ਜਾਣਦੇ ਸਨ ਕਿ ਭਾਈ ਮਰਦਾਨਾ ਜੀ ਨੂੰ ਨਹੀਂ ਜਾਣ ਦੇਣਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਮਖੌਲ ਕਰਕੇ ਪੁੱਛਦੇ, ਮਰਦਾਨਿਆਂ ਕੀ ਮੱਕਾ ਦੇਖ ਲਿਆ? ਕਾਬੇ ਦੇ ਦਰਸ਼ਨ ਹੋ ਗਏ?
ਕਾਹੇ ਨਹੀਂ ਜਾਣਦੇ ਕੈਸੇ ਦੇਖੂ ਜਾਏ ਤਹਾਂ।
ਤਦੋਂ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਤਾਂ ਉਹਨਾਂ ਨੇ ਜਾਣ ਹੀ ਨਹੀਂ ਦਿੱਤਾ, ਤੇ ਮੈਂ ਮੱਕੇ ਦੇ ਅੰਦਰ ਜਾ ਕੇ ਕੀ ਦਰਸ਼ਨ ਕਰਨੇ ਸਨ? ਕਾਬਾ ਕੀ ਦੇਖਣਾ ਸੀ? ਕਿਹੜੀ ਰੱਬ ਦੀ ਜਗ੍ਹਾ ਹੈ? ਉਹਨਾਂ ਤੇ ਮੈਨੂੰ ਦਰਵਾਜੇ ਤੋਂ ਅੱਗੇ ਨਹੀਂ ਜਾਣ ਦਿੱਤਾ।
ਜਾਏਂਗੇ ਮਜੌਰ ਨੈਣ ਬੰਦੇ ਡੀਠਾਨ ਕੋ।
ਮਹਾਰਾਜ ਜੇ ਮੈਂ ਅੱਗੇ ਜਾਣਾ ਤੇ ਉਹ ਦਰਵਾਜੇ ਤੇ ਜਿਹੜੇ ਮਜੌਰ ਪੁਜਾਰੀ ਬੈਠੇ ਨੇ ਤੇ ਉਹ ਮੇਰੇ ਨੈਣ ਨੇਤਰ ਬੰਨ ਦਿੰਦੇ ਨੇ, ਅੱਖਾਂ ਬੰਨ ਦਿੰਦੇ ਨੇ, ਤੇ ਜੇ ਮੇਰੀਆਂ ਅੱਖਾਂ ਹੀ ਬੱਜ ਗਈਆਂ ਤੇ ਮੈਂ ਮੱਕੇ ਦੇ ਅੰਦਰ ਜਾ ਕੇ ਕੀ ਦੇਖੂੰਗਾ ਕਿ ਕਾਬੇ ਵਿੱਚ ਕੀ ਹੈ? ਇਸ ਵਾਸਤੇ ਉਹਨਾਂ ਨੇ ਇਹ ਮੇਰਾ ਨੁਕਸਾਨ ਕੀਤਾ, ਹਾਨ ਕੀਤੀ ਹੈ, ਮੇਰੀ ਇਹ ਦਿਲ ਦੀ ਖਾਹਿਸ਼ ਨੂੰ ਤੋੜ ਦਿੱਤਾ ਹੈ।
ਸੰਗ ਤੁਮ ਆਏ ਬਿਨਾਂ ਦੇਖੇ ਜਾਉ ਅਬ।
ਮਹਾਰਾਜ ਹੁਣ ਮੈਂ ਆਪ ਜੀ ਦੇ ਨਾਲ ਕਾਬੇ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ, ਤੇ ਕੀ ਹੁਣ ਮੈਂ ਬਿਨਾਂ ਦਰਸ਼ਨ ਕਰਨ ਤੋਂ ਹੀ ਚਲਿਆ ਜਾਵਾਂਗਾ?
ਰਾਹੇ ਪਛਤਾਓ ਭੇਦ ਹੋਏ ਨਾਲ ਖਾਨ ਕੋ।
ਬੜਾ ਪਛਤਾਉਂਦੇ ਨੇ ਭਾਈ ਮਰਦਾਨਾ ਜੀ ਕਿ ਮਹਾਰਾਜ ਮੈਨੂੰ ਇਹ ਭੇਦ ਜਣਾਉਣ ਤੋਂ ਬਿਨਾਂ ਨਾ ਲੈ ਕੇ ਜਾਇਓ, ਮੈਨੂੰ ਇਹ ਕਾਬੇ ਦੇ ਦਰਸ਼ਨ ਜ਼ਰੂਰ ਕਰਵਾਇਓ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਲੇ ਨਾਲੇ ਭਾਈ ਮਰਦਾਨਾ ਜੀ ਨੂੰ ਥੋੜ੍ਹਾ ਥੋੜ੍ਹਾ ਛੇੜੀ ਵੀ ਜਾਂਦੇ ਨੇ। ਕਹਿੰਦੇ ਮਰਦਾਨਿਆਂ, ਹੁਣ ਇਹਨਾਂ ਨੇ ਰੋਕ ਹੀ ਦਿੱਤਾ ਤੇ ਜਾਣਾ ਕਿੱਦਾਂ? ਜਦੋਂ ਦਰਵਾਜ਼ੇ ਦੇ ਪੁਜਾਰੀ ਬਹਿ ਗਏ ਨੇ ਤੇ ਉਹ ਸਾਨੂੰ ਕਾਬੇ ਦੇ ਵਿੱਚ ਜਾਣ ਹੀ ਨਹੀਂ ਦਿੰਦੇ, ਤੇ ਅਸੀਂ ਜਾ ਕਿਵੇਂ ਸਕਦੇ ਹਾਂ? ਤੇ ਭਾਈ ਮਰਦਾਨਾ ਜੀ ਵਾਸਤੇ ਪਾਉਂਦੇ ਨੇ ਕਿ ਮਹਾਰਾਜ ਤੁਹਾਡੇ ਨਾਲ ਆਇਆ ਤੇ ਕਿਰਪਾ ਕਰਕੇ ਇਹ ਮੇਰੀ ਖਾਹਿਸ਼ ਨਾ ਤੋੜੋ, ਇਹ ਮੇਰੀ ਜ਼ਰੂਰ ਦਰਸ਼ਨ ਕਰਵਾ ਕੇ ਜਾਓ, ਕਿਉਂਕਿ ਮੇਰੀ ਇੱਛਾ ਹੈ ਇਸ ਕਾਬੇ ਦੇ ਦਰਸ਼ਨ ਕਰਨ ਦੀ।
ਫੇਰ ਕਬ ਦੇਖੂ ਜੇ ਨਾ ਦੇਖੂ ਜਾਏ ਪ੍ਰਭ।
ਪਰ ਹੇ ਪ੍ਰਭੂ ਮਹਾਰਾਜ, ਜੇ ਮੈਂ ਹੁਣ ਜਾ ਕੇ ਨਹੀਂ ਦੇਖਦਾ ਤੇ ਫਿਰ ਮੈਂ ਕਦੋਂ ਜਾ ਕੇ ਦੇਖੂੰਗਾ ਮੱਕੇ ਨੂੰ? ਫੇਰ ਤਾਂ ਦੁਬਾਰਾ ਆਉਣਾ ਹੀ ਨਹੀਂ ਹੋਣਾ ਇਸ ਪਾਸੇ, ਇਸ ਵਾਸਤੇ ਹੁਣੇ ਕਿਰਪਾ ਕਰ ਦਿਓ ਤੇ ਇਹ ਮੈਂ ਮੱਕੇ ਦੇ ਦਰਸ਼ਨ ਕਰ ਲਵਾਂ।
ਮੋਕੋ ਦੇਖਰ ਆਏ ਪੁੰਨ ਕੀ ਜੇ ਪ੍ਰਸਥਾਨ ਕੋ।
ਮਹਾਰਾਜ ਪਹਿਲਾਂ ਮੈਨੂੰ ਇਹ ਕਾਬੇ ਦੇ ਦਰਸ਼ਨ ਕਰਾਇਓ ਤੇ ਫੇਰ ਕਿਸੇ ਹੋਰ ਪਾਸੇ ਜਾਣ ਦਾ ਖਿਆਲ ਕਰਿਓ। ਭਾਈ ਮਰਦਾਨਾ ਜੀ ਮਨ ਵਿੱਚ ਸੋਚੀ ਪੈ ਗਏ ਕਿ ਮੈਂ ਮਹਾਰਾਜ ਨੂੰ ਬੇਨਤੀ ਤਾਂ ਆ ਕੇ ਕਰ ਦਿੱਤੀ ਹੈ ਕਿ ਪੁਜਾਰੀਆਂ ਨੇ ਅੰਦਰ ਨਹੀਂ ਜਾਣ ਦਿੱਤਾ, ਨੇਤਰ ਬੰਨ ਦਿੰਦੇ ਨੇ, ਤੇ ਕਹਿੰਦੇ ਸਿਜਦੇ ਕਰੋ, ਕਲਮਾ ਪੜ੍ਹੋ, ਤੇ ਹੋ ਨਾ ਸਕੇ ਤੇ ਮਹਾਰਾਜ ਕਿਸੇ ਹੋਰ ਪਾਸੇ ਨੂੰ ਜਾਣ ਦਾ ਇਰਾਦਾ ਬਣਾ ਲੈਣ। ਪਹਿਲਾਂ ਹੀ ਬੇਨਤੀਆਂ ਕਰੀ ਜਾਂਦਾ ਭਾਈ ਮਰਦਾਨਾ ਜੀ ਕਿ ਮਹਾਰਾਜ ਪਹਿਲਾਂ ਮੈਨੂੰ ਮੱਕੇ ਦੇ ਦਰਸ਼ਨ ਕਰਾਇਓ ਤੇ ਫੇਰ ਕਿਸੇ ਹੋਰ ਪਾਸੇ ਜਾਣ ਦਾ ਖਿਆਲ ਕਰਿਓ।
ਸਵਈਆ ਦੇਖਣ ਚਾਹੇ ਵਿਸਾਲ ਇਤੀ ਤੁਜ।
ਸਤਿਗੁਰੂ ਮਹਾਰਾਜ ਕਹਿੰਦੇ, ਜੇ ਇਸ ਨੂੰ ਵੇਖਣ ਦਾ ਤੇਰਾ ਖਿਆਲ ਬਣ ਗਿਆ, ਜੇ ਇੱਛਾ ਮਰਦਾਨਿਆਂ ਬਣਾ ਹੀ ਲਈ ਹੈ,
ਜਾਏ ਪਿਖੋ ਅਬ ਕੇ ਮਰਦਾਨਾ।
ਭਾਈ ਮਰਦਾਨਾ ਜੀ, ਹੁਣ ਜਾ ਕਰਕੇ ਤੁਸੀਂ ਕਾਬੇ ਦੇ ਦਰਸ਼ਨ ਕਰੋ।
ਦੇਖ ਸਕੇ ਨਾ ਮੁਜਾਵਰ ਤੋਹੇ ਤੋ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੈਸੇ ਬਚਨ ਕਰਦੇ, ਕਹਿੰਦੇ ਮਰਦਾਨਿਆਂ, ਹੁਣ ਤੂੰ ਕਾਬੇ ਵੱਲ ਨੂੰ ਜਾਵੇਂਗਾ ਨਾ ਤੇ ਤੇਰੇ ਨੇਤਰ ਨਹੀਂ ਬੰਦ ਹੋਣਗੇ, ਤੈਨੂੰ ਪੱਟੀ ਨਹੀਂ ਬੰਨਣ ਵਾਸਤੇ ਕਹਿਣਗੇ। ਕਿਉਂ? ਉਹ ਤੈਨੂੰ ਦੇਖ ਹੀ ਨਹੀਂ ਸਕਣਗੇ, ਉਹਨਾਂ ਦੀ ਜੋਤ ਬੰਦ ਹੋ ਜਾਵੇਗੀ, ਅੱਖਾਂ ਤੋਂ ਦਿਸਣਾ ਬੰਦ ਹੋ ਜਾਵੇਗਾ, ਉਹਨਾਂ ਨੂੰ ਹੁਣ ਮਰਦਾਨਾ ਨਹੀਂ ਲੱਭੇਗਾ।
ਅੰਤਰ ਜਾਓ ਨਿਸ਼ੰਕ ਸੋ ਜਾਣਾ।
ਹੁਣ ਤੂੰ ਐ ਸਿਆਣੇ ਮਰਦਾਨੇ, ਸ਼ੰਕੇ ਤੋਂ ਰਹਿਤ ਹੋ ਕੇ ਭਾਵੇਂ ਤੁਰਿਆ ਜਾ, ਤੈਨੂੰ ਕੋਈ ਜਦ ਤੈਨੂੰ ਕੋਈ ਵੇਖੇਗਾ ਹੀ ਨਹੀਂ ਤੇ ਪਤਾ ਕਿਵੇਂ ਲੱਗੇਗਾ ਕਿ ਮਰਦਾਨਾ ਜਾਣ ਡਿਆ? ਹੁਣ ਸਾਨੂੰ ਪਤਾ ਹੈ ਕਿ ਸਾਡੇ ਆਸ ਪਾਸ ਕੌਣ ਬੈਠਾ ਹੈ, ਸਾਨੂੰ ਕੇਵਲ ਤਖ਼ਤ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਜ਼ਰ ਆਉਂਦੇ ਨੇ, ਜਾਂ ਸਾਨੂੰ ਤਖ਼ਤ ਤੇ ਬੈਠਾ ਹੋਇਆ ਇੱਕ ਗ੍ਰੰਥੀ ਸੁਭਾਏਮਾਨ ਨਜ਼ਰ ਆਉਂਦਾ ਹੈ ਕਿ ਇਹ ਚੌਰ ਸਾਹਿਬ ਕਰਦਾ, ਪਰ ਇਹਨਾਂ ਪਤਾ ਕਿ ਸ਼ਹੀਦ ਸਿੰਘ ਕਿੰਨੇ ਬੈਠੇ ਹੋਏ ਨੇ ਨਾਲ, ਕਿਸੇ ਨੂੰ ਕੋਈ ਗਿਆਨ ਨਹੀਂ। ਜਿਸ ਦੀ ਅਵਸਥਾ ਬਣੀ ਹੋਵੇ, ਜਿਸ ਨੇ ਸ਼ਬਦ ਦੀ ਕਮਾਈ ਕੀਤੀ ਹੋਵੇ, ਪਤਾ ਲੱਗਦਾ ਕਿ ਮਹਾਰਾਜ ਸਾਹਿਬ ਦੇ ਸਰੂਪ ਦੇ ਨਾਲ ਕਿੰਨੇ ਸ਼ਹੀਦਾਂ ਦਾ ਪਹਿਰਾ ਲੱਗਾ ਹੋਇਆ ਹੈ। ਔਰ ਜਦ ਅਰਦਾਸ ਕਰਦੇ ਹਾਂ, ਕਿੰਨੇ ਸ਼ਹੀਦ ਉਤਰ ਕੇ ਆਉਂਦੇ ਨੇ ਸਤ ਸੰਗਤ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਅੰਦਰ ਕਥਨ ਕਰਦੇ ਨੇ, ਵਿੱਚ ਸਤ ਸੰਗਤ ਹਰ ਪ੍ਰਭ ਵਸੈ ਜੀਓ। ਅਸੀਂ ਤਾਂ ਕੇਵਲ ਫਨ ਕਰਨ ਵਾਸਤੇ ਹੀ ਸਮਝ ਲੈਂਦੇ, ਚਲੋ ਦੋ ਘੜੀਆਂ ਬੈਠ ਲੈਂਦੇ ਹਾਂ, ਬਾਬਾ ਕੀ ਬੋਲਦਾ, ਇਹ ਕੀਰਤਨ ਕਿਹੋ ਜਿਹਾ ਹੁੰਦਾ, ਸਾਜ ਕਿਹੋ ਜਿਹੇ ਵੱਜਦੇ ਨੇ, ਤਬਲਾ ਕਿਹੋ ਜਿਹਾ ਵੱਜਦਾ, ਜਾਂ ਅੱਜ ਕਿਹੜੀ ਕਹਾਣੀ ਸੁਣੀ ਹੈ। ਸਿਰਫ ਇੱਥੋਂ ਤੱਕ ਹੀ ਸੁਣਨ ਕੰਨਾਂ ਦੇ ਰਾਸ ਨੂੰ ਲੈਣ ਤੱਕ ਹੀ ਸੀਮਿਤ ਰਹਿ ਗਏ। ਇਹ ਜਾਣਿਆ ਹੀ ਨਹੀਂ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਦਾ ਅੰਗ ਸੰਗੇ ਆ ਭੰਗੰਗ ਬਿਭੂਤੇ, ਉਹ ਮਾਲਕ ਸਾਡੇ ਨਾਲ ਹੈ। ਕਿਉਂਕਿ ਸਾਡੀ ਅਵਸਥਾ ਬਣੀ ਓ ਨਹੀਂ ਹੈ, ਸਾਨੂੰ ਗਿਆਲ ਹੀ ਨਹੀਂ ਕਿ ਸਾਡੇ ਨਾਲ ਵੀ ਕੋਈ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਰ ਦਿੱਤਾ, ਮਰਦਾਨਿਆ ਜਾ, ਹੁਣ ਤੈਨੂੰ ਉਹ ਮਜੌਰ ਉਹ ਪੁਜਾਰੀ ਤੈਨੂੰ ਨਹੀਂ ਦੇਖ ਸਕਣਗੇ, ਤੂੰ ਸ਼ੰਕੇ ਤੋਂ ਰਹਿਤ ਹੋ ਕਰਕੇ ਤੁਰਿਆ ਜਾ, ਆਸਾਨ ਹੀ ਦਰਵਾਜ਼ਾ ਲੰਘ ਜਾਵੇਂਗਾ, ਕਾਬਾ ਵੀ ਵੇਖਾਵੇਂਗਾ ਕਿ ਅੰਦਰ ਕੀ ਹੈ ਉਹ ਵੀ ਪਤਾ ਲੱਗ ਜਾਵੇਗਾ। ਹੁਣ ਪੁਜਾਰੀਆਂ ਨੂੰ ਤੂੰ ਨਜ਼ਰ ਨਹੀਂ ਆਉਣ ਵਾਲਾ।
ਆਸ ਧਾਰ ਲਈ ਸਿਰ ਪੈ,
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਗਿਆ ਭਾਈ ਮਰਦਾਨਾ ਜੀ ਨੇ ਆਪਣੇ ਸੀਸ ਤੇ ਲੈ ਲਈ, ਚਰਨਾਂ ਤੇ ਨਮਸਕਾਰ ਕਰਕੇ ਚੱਲਿਆ।
ਸੁਣ ਭੈਣ ਵੱਡੋ ਮਨ ਮੈਂ ਹਰ ਖਾਨਾ,
ਔਰ ਸੁਣ ਕਰਕੇ ਮਹਾਰਾਜ ਦੇ ਬਚਨ ਬੜਾ ਪ੍ਰਸੰਨ ਹੋਇਆ ਹਿਰਦੇ ਵਿੱਚ।
ਅੰਤਰ ਤਾਹੀਂ ਪ੍ਰਵੇਸ਼ ਕਰਾ,
ਇਸ ਵੇਲੇ ਆਗਿਆ ਲੈ ਕੇ ਮਹਾਰਾਜ ਦੀ ਫਿਰ ਕਾਬੇ ਵੱਲ ਨੂੰ ਮੁੱਖ ਕਰ ਲਿਆ, ਔਰ ਜਦ ਦਰਵਾਜ਼ਾ ਲੰਘ ਗਿਆ ਆਸਾਨ ਹੀ ਭਾਈ ਮਰਦਾਨਾ ਜੀ ਨੂੰ ਲੱਭਦੇ ਨੇ ਉਹ ਪੁਜਾਰੀ ਉੱਥੇ ਬੈਠੇ ਹੋਏ, ਜਿਹੜੀਆਂ ਅੱਖਾਂ ਤੇ ਪੱਟੀਆਂ ਬੰਨ ਕੇ ਕਿਸੇ ਨੂੰ ਜਾਣ ਦਿੰਦੇ ਨੇ, ਕਲਮਾ ਪੜ੍ਹ ਕੇ ਜਾਣ ਦਿੰਦੇ ਨੇ, ਸਿਜਦੇ ਕਰਾ ਕੇ ਜਾਣ ਦਿੰਦੇ ਨੇ। ਹੁਣ ਵੀ ਇਹ ਸੱਤ ਦਰਵਾਜ਼ੇ ਕਾਬੇ ਦੇ ਵਿੱਚ ਬਣਾਏ ਨੇ, ਸੱਤਾਂ ਦਰਵਾਜ਼ਿਆਂ ਤੇ ਕਹਿੰਦੇ ਕਿ ਗਊ ਦਾ ਮਾਸ ਦਾ ਇਹ ਪ੍ਰਸ਼ਾਦ ਵੰਡਦੇ ਨੇ, ਸੱਤਾਂ ਦਰਵਾਜ਼ਿਆਂ ਤੇ ਕਲਮੇ ਪੜ੍ਹਾਉਂਦੇ ਨੇ, ਸਿਜਦੇ ਕਰਾਉਂਦੇ ਨੇ ਕਿ ਕਿਤੇ ਕੋਈ ਹਿੰਦੂ ਵਿਅਕਤੀ ਭੁਲੇਖੇ ਨਾਲ ਕਾਬੇ ਦੇ ਵਿੱਚ ਨਾ ਆ ਜਾਵੇ, ਤੇ ਜੇ ਕੋਈ ਕਾਬੇ ਤੇ ਚੱਲਿਆ ਵੀ ਜਾਵੇ ਤੇ ਸਜਾਏ ਮੌਤ ਹੈ ਕਿ ਇਸ ਨੂੰ ਇੱਥੇ ਪੱਥਰ ਮਾਰ ਮਾਰ ਕੇ ਮਾਰ ਦਿਓ। ਅੱਜ ਵੀ ਇਹ ਸਜ਼ਾ ਉੱਥੇ ਪ੍ਰਚਲਿਤ ਹੈ ਕਿ ਕੋਈ ਹਿੰਦੂ ਵੀਰ ਇੱਥੇ ਕਿਸੇ ਤਰੀਕੇ ਨਾਲ ਪਹੁੰਚ ਨਾ ਸਕੇ, ਸੱਤਾਂ ਦਰਵਾਜ਼ਿਆਂ ਤੇ ਕਲਮਾ ਪੜੇਗਾ, ਗਊ ਖਾਵੇਗਾ, ਫੇਰ ਹੀ ਕਾਬੇ ਜਾਵੇਗਾ ਨਾ। ਤੇ ਇਹ ਜਿੰਨੇ ਹੁਣ ਬੈਠੇ ਨੇ ਇਹ ਭਾਈ ਮਰਦਾਨਾ ਜੀ ਨੂੰ ਤਾਂ ਲੱਭਦੇ ਨੇ, ਭਾਈ ਮਰਦਾਨਾ ਜੀ ਮਹਾਰਾਜ ਦੇ ਬਚਨਾਂ ਤੇ ਭਰੋਸਾ ਕਰਕੇ ਅੰਦਰ ਤੇ ਤੁਰਿਆ ਜਾਂਦਾ, ਪਰ ਮਨ ਵਿੱਚ ਸੰਕੋਚ ਦਾ ਵੀ ਹੈ ਕਿ ਕਿਤੇ ਆ ਕੋਈ ਮੈਨੂੰ ਆਵਾਜ਼ ਹੀ ਨਾ ਮਾਰ ਲਵੇ। ਮਹਾਰਾਜ ਨੇ ਤੇ ਕਿਹਾ ਦਿੱਤਾ ਕਿ ਮਰਦਾਨਿਆਂ ਸ਼ੰਕੇ ਤੋਂ ਰਹਿ ਧੋ ਕੇ ਜਾਵੀਂ, ਪਰ ਭਾਈ ਮਰਦਾਨਾ ਜੀ ਜਦ ਅੰਦਰ ਜਾਂਦੇ ਨੇ ਇਹਨਾਂ ਪੁਜਾਰੀਆਂ ਵੱਲ ਦੇਖਦੇ ਨੇ ਕਿਤੇ ਇਹ ਮੇਰੇ ਵੱਲ ਵੇਖ ਕੇ ਮੈਨੂੰ ਆਵਾਜ਼ ਨਾ ਮਾਰ ਲੈਣ, ਪਰ ਭਾਈ ਮਰਦਾਨਾ ਜੀ ਨੂੰ ਤਾਂ ਲੱਭਦੇ ਨੇ ਪਰ ਪੁਜਾਰੀਆਂ ਨੂੰ ਭਾਈ ਮਰਦਾਨਾ ਜੀ ਨਹੀਂ ਲੱਭਦੇ। ਇਸ ਤਰੀਕੇ ਨਾਲ ਭਾਈ ਮਰਦਾਨਾ ਜੀ ਅੰਦਰ ਜਾ ਰਹੇ ਹਨ, ਪਰ ਇਹ ਸਾਰੇ ਹੀ ਅੰਨੇ ਹੋਏ ਪਏ ਨੇ, ਕਿਸੇ ਨੂੰ ਵੀ ਭਾਈ ਮਰਦਾਨਾ ਜੀ ਲੱਭਦੇ ਨਹੀਂ ਕਿ ਅਸੀਂ ਮਰਦਾਨੇ ਨੂੰ ਦੇਖ ਲਈਏ।
ਅੰਤਰ ਜਾ ਕੇ ਦੇਖ ਚੁੱਕਿਆ,
ਜਦੋਂ ਭਾਈ ਮਰਦਾਨਾ ਜੀ ਨੇ ਅੰਦਰ ਕਾਬੇ ਵਿੱਚ ਜਾ ਕੇ ਦੇਖਿਆ ਹੈ,
ਇੱਕ ਬਾਹਨ ਮੂਰਤ ਭੂਰ ਤਰੀ,
ਇੱਕ ਪੱਥਰ ਦੀ ਮੂਰਤੀ ਬੜੀ ਸੁੰਦਰ ਬਣੀ ਹੋਈ ਪਰੀ ਪਈ ਹੈ, ਸਾਰੇ ਉਸੇ ਦੀ ਪੂਜਾ ਕਰ ਰਹੇ ਨੇ, ਜਿਹੜੇ ਹਾਜੀ ਕਾਰਨ ਹਾਜੀ ਗਏ ਨੇ ਉਹਨਾਂ ਨੂੰ ਇਹ ਜਿਹੜੇ ਹਾਜੀ ਪੁਜਾਰੀ ਨੇ ਇੱਕ ਜਾਣਾ ਨਾਲ ਜਾਂਦਾ, ਔਰ ਉਸ ਪੱਥਰ ਦੀ ਪੂਜਾ ਕਰਾ ਕੇ ਪਾਣੀ ਦੇ ਨਾਲ ਧਵਾ ਕੇ ਉਹ ਪਾਣੀ ਪੀ ਕਰਕੇ ਉਸ ਨੂੰ ਅੰਮ੍ਰਿਤ ਕਹਿੰਦੇ ਨੇ, ਇਹ ਕਿ ਇਹ ਪਵਿੱਤਰ ਹੋਇਆ ਜਲ ਹੈ, ਇਸ ਨੂੰ ਛਕ ਲਵੋ, ਔਰ ਉਸ ਨੂੰ ਛਕ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਦਾ, ਫਿਰ ਉਸ ਪੱਥਰ ਦਾ ਚੁੰਮਣ ਕਰਦੇ ਨੇ। ਔਰ ਇਹਨਾਂ ਦੀ ਤਵਾਰੀਖ ਇਸਲਾਮੇ ਦੇ ਵਿੱਚ ਵੀ ਲਿਖਿਆ ਹੋਇਆ ਕਿ ਇਹ ਪੱਥਰ ਪਹਿਲਾਂ ਚਿੱਟੇ ਰੰਗ ਦਾ ਸੀ, ਪਰ ਇਹਨਾਂ ਪਾਪੀਆਂ ਨੇ ਉਸ ਪੱਥਰ ਨੂੰ ਚੁੰਮ ਚੁੰਮ ਕਰਕੇ ਉਸਨੂੰ ਕਾਲਾ ਕਰ ਦਿੱਤਾ, ਸਾਰੇ ਪਾਪਾਂ ਦਾ ਭਾਰ ਉਸਨੇ ਆਪਣੇ ਤੇ ਲੈ ਲਿਆ, ਕਿਉਂਕਿ ਹੱਜ ਕਰਨ ਜਾਂਦੇ ਨੇ। ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਤਵਾਰੀਖ ਇਸਲਾਮੀ ਦੇ ਵਿੱਚ ਲਿਖਿਆ ਹੋਇਆ। ਸੋ ਭਾਈ ਮਰਦਾਨਾ ਜੀ ਨੇ ਦੇਖਦੇ ਨੇ ਕਿ ਇਹ ਸਾਰੇ ਆ ਰਹੇ ਨੇ, ਆ ਕੇ ਹੱਜ ਕਰਦੇ ਨੇ, ਪਹਿਲਾਂ ਉਹਨਾਂ ਦੇ ਵੱਲ ਵੇਖਦੇ ਨੇ ਕਿਵੇਂ ਹੱਜ ਕਰਦੇ ਨੇ, ਫਿਰ ਆਪ ਵੀ ਕਰਕੇ ਦੇਖਦੇ ਨੇ ਕਿ ਇਸ ਵਿੱਚੋਂ ਕੀ ਨਿਕਲਦਾ, ਪਰ ਮੂਰਤੀ ਵੱਲ ਵੇਖ ਕਰਕੇ ਮਨ ਅੰਦਰ ਸ਼ੰਕਾ ਆ ਗਿਆ। ਭਾਈ ਮਰਦਾਨਾ ਜੀ ਚੁੱਪ ਕਰਕੇ ਬਾਹਰ ਨਿਕਲ ਗਏ ਕਿ ਕਿਤੇ ਮੈਂ ਬੋਲਦਾ ਕਿਸੇ ਨੂੰ ਸੁਣ ਹੀ ਨਾ ਪਵਾਂ, ਤੇ ਇਸ ਤਰੀਕੇ ਦੇ ਨਾਲ ਅੰਦਰੋਂ ਦੇਖ ਲਿਆ ਕਿ ਇੱਕ ਪੱਥਰ ਹੀ ਹੈ, ਹੋਰ ਤਾਂ ਕੁਝ ਨਹੀਂ ਹੈ।
ਬੈਠੇ ਹਰੀ,
ਜਿੱਥੇ ਹਰੀ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਨੇ, ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ ਤੇ ਕਹਿਣ ਲੱਗੇ,
ਪੂਜਿਤ ਪੇ ਮਨ ਕੋ ਜੋ ਮਨੋਰਥ,
ਜੋ ਮਨ ਦਾ ਮਨੋਰਥ ਸੀ ਨਾ ਭਾਈ ਮਰਦਾਨਾ ਜੀ ਦਾ, ਉਹ ਪੁੱਛਣ ਲੱਗੇ, ਕਿਉਂਕਿ ਸ਼ੰਕਾ ਆ ਗਿਆ ਕਿ ਅੰਦਰ ਤੇ ਕਹਿੰਦੇ ਕਾਬੇ 'ਚ ਰੱਬ ਵੱਸਦਾ ਹੈ, ਕੋਈ ਤੇ ਕਹਿੰਦਾ ਕਿ ਦੱਖਣ ਵਿੱਚ ਰੱਬ ਹੈ, ਕੋਈ ਕਹਿੰਦਾ ਪੱਛਮ ਵਿੱਚ ਹੈ, ਇਹੀ ਸ਼ੰਕਾ ਭਾਈ ਮਰਦਾਨਾ ਜੀ ਨੂੰ ਖਾਈ ਜਾਂਦੀ ਸੀ, ਪਰ ਅੱਜ ਉਹ ਕਾਬੇ ਦੇ ਅੰਦਰ ਜਾ ਕੇ ਦੇਖ ਹੀ ਲਿਆ ਕਿ ਹੈ ਕੀ ਹੈ, ਇੱਕ ਪੱਥਰ ਤੋਂ ਬਿਨਾਂ ਹੋਰ ਕੁਝ ਨਹੀਂ ਲੱਭਿਆ, ਇਹ ਸ਼ੰਕਾ ਲੈ ਕੇ ਬਾਹਰ ਆਇਆ। ਔਰ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਸ਼ੰਕਾ ਮਿਟਣ ਵਾਸਤੇ ਸਵਾਲ ਕਰਕੇ ਪੁੱਛਦੇ ਨੇ,
ਪੂਰਨ ਕੀਨ ਅਵਹ ਕੀ ਬਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਤਾਂ ਪਹਿਲਾਂ ਵਾਲੀ ਗੱਲ ਹੋ ਗਈ ਹੈ,
ਕੈਸੇ ਬਿਲੋਕਨ ਕੀਨ ਕਹੋ,
ਸਤਿਗੁਰੂ ਮਹਾਰਾਜ ਨੇ ਪੁੱਛ ਲਿਆ ਮਰਦਾਨਿਆ ਕਿ ਕੀ ਕਾਬੇ ਦੇ ਅੰਦਰ ਜਾ ਕਰਕੇ ਕੁਝ ਵੇਖਿਆ ਵੀ ਹੈ, ਕੁਝ ਦਰਸ਼ਨ ਵੀ ਕਰਕੇ ਆਇਆ ਕਿ ਜਾਂ ਪਹਿਲਾਂ ਵਾਲੀ ਗੱਲ ਹੋ ਗਈ ਕਿ ਉਵੇਂ ਹੀ ਵਾਪਸ ਆ ਗਿਆ ਹੈ?
ਮਰਦਾਨੇ ਤਬੈ ਗੁਰ ਸੋ ਉਚਰੀ,
ਤਦੋਂ ਭਾਈ ਮਰਦਾਨਾ ਜੀ ਨੇ ਮਹਾਰਾਜ ਨੂੰ ਪੁੱਛਿਆ,
ਕਬਿਤ ਕਸ਼ੂ ਨਾ ਹਿੱਤਾ ਹੈ ਇੱਕ ਪਾਹਨ ਹੈ ਲਹਾ ਵੱਡ।
ਸਤਿਗੁਰੂ ਪਾਤਸ਼ਾਹ ਮਹਾਰਾਜ, ਉਸ ਕਾਬੇ ਦੇ ਅੰਦਰ ਕੁਝ ਨਹੀਂ ਹੈ, ਇੱਕੋ ਪੱਥਰ ਪਿਆ ਹੋਇਆ ਹੈ ਬਹੁਤ ਵੱਡਾ ਕਾਲੇ ਰੰਗ ਦਾ।
ਜਾਂ ਕੁਝ ਪ੍ਰਸੰਗ ਮੋਕੋ ਪਾਹ ਕੇ ਸੁਣਾਈ ਹੈ।
ਇਸ ਵਾਸਤੇ ਉਹ ਸਾਰਾ ਪ੍ਰਸੰਗ ਮੈਂ ਆਪ ਜੀ ਨੂੰ ਕਹਿ ਕੇ ਸੁਣਾਉਂਦਾ ਹਾਂ।
ਭਾਈ ਉਹ ਕੈਸੇ ਥਾਨ ਜਾਂ ਕੀ ਮਹਾਨਤਾ ਮਹਾਨ,
ਔਰ ਇਸ ਸਥਾਨ ਦੀ ਬੜੀ ਮਹਾਨਤਾ ਹੋ ਰਹੀ ਹੈ ਅੰਦਰ। ਸਾਰੇ ਜਾ ਕਰਕੇ ਇਸ ਦਾ ਪੂਜਨ ਕਰਦੇ ਨੇ, ਪਾਣੀ ਦੇ ਨਾਲ ਧੋਂਦੇ ਨੇ, ਚੂਲੀਆਂ ਭਰ ਭਰ ਕੇ ਪੀਂਦੇ ਨੇ, ਚੁੰਮਣ ਕਰਦੇ ਨੇ। ਮਹਾਰਾਜ ਇਹ ਕੀ ਗੱਲ ਹੈ? ਤੇ ਇਸ ਵੇਲੇ ਮਹਾਰਾਜ ਨੂੰ ਪੁੱਛਣ ਲੱਗਿਆ ਭਾਈ ਮਰਦਾਨਾ ਕਿ ਮਹਾਰਾਜ ਇਸ ਦੀ ਬੜੀ ਮਹਾਨਤਾ ਹੋ ਰਹੀ ਹੈ, ਪੂਜਾ ਹੋ ਰਹੀ ਹੈ, ਕਿ ਕਿਰਪਾ ਕਰਕੇ ਮੈਨੂੰ ਦੱਸ ਦਿਓ, ਕਿਉਂਕਿ ਮੇਰੇ ਅੰਦਰ ਤਾਂ ਇੱਕ ਭਰਮ ਬਣ ਗਿਆ, ਸ਼ੰਕਾ ਬਣ ਗਿਆ, ਇਹ ਸ਼ੰਕਾ ਨਿਵਰਤ ਕਰ ਦਿਓ।
ਨਹੀਂ ਦੇਖ ਤੰਦਰਸ ਕਿਉਂ ਹੈ ਨੈਣ ਮੂੰਦ ਜਾਈ ਹੈ।
ਫਿਰ ਇਹ ਕਿਉਂ ਨਹੀਂ ਦੇਖਣ ਦਿੰਦੇ ਕਿਸੇ ਨੂੰ ਆਪਣੇ ਨੇਤਰਾਂ ਦੇ ਨਾਲ, ਤੇ ਇਹ ਨੇਤਰ ਬੰਦ ਕਰਕੇ ਅੱਖਾਂ ਤੇ ਪੱਟੀ ਬੰਨ ਕੇ ਕਿਉਂ ਜਾਣ ਦਿੰਦੇ ਨੇ? ਫਿਰ ਜਿਹੜਾ ਜਾ ਕਰਕੇ ਪੱਥਰ ਨੂੰ ਚੁੰਮਦੇ ਨੇ, ਉਸ ਦਾ ਕੀ ਕਾਰਨ ਹੈ? ਇਹ ਵੀ ਮੈਨੂੰ ਕਿਰਪਾ ਕਰਕੇ ਦੱਸੋ।
ਕਹਿਤ ਬੁੱਤ ਪ੍ਰਸਤੀ ਨਾ ਕੀਜੈ ਕਬ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਤੁਰਕਾਂ ਦਾ ਤੇ ਕਹਿਣਾ ਹੈ ਕਿ ਬੁੱਤ ਪ੍ਰਸਤੀ ਨਹੀਂ ਕਰਨੀ ਚਾਹੀਦੀ, ਤੇ ਮਰਦਾਨਿਆ ਤਾਂ ਤੂੰ ਦੇਖ ਹੀ ਆਇਆ ਕਿ ਇਹ ਬੁੱਤ ਪ੍ਰਸਤੀ ਕਰਦੇ ਹਨ ਕਿ ਨਹੀਂ।
ਜਾਂ ਕੋ ਅਬ ਖੇਕ ਤਹਿ ਸਭੇ ਸਿਰ ਨਾਈ ਹੈ।
ਔਰ ਤੂੰ ਹੁਣ ਦੇਖ ਹੀ ਲਿਆ ਨਾ ਕਿ ਸਾਰੇ ਜਾ ਕਰਕੇ ਕਿਵੇਂ ਉੱਥੇ ਸਿਜਦੇ ਕਰਦੇ ਨੇ, ਸਿਰ ਨਵਾਉਂਦੇ ਨੇ, ਉਹ ਬੁੱਤਾਂ ਨੂੰ ਪੂਜ ਰਹੇ ਨੇ ਅੰਦਰ। ਹੈ ਤਾਂ ਉਹ ਸ਼ਿਵ ਜੀ ਦਾ ਲਿੰਗ ਹੀ ਬਣਿਆ ਹੋਇਆ, ਚਿੰਨ੍ਹ ਬਣਿਆ ਹੋਇਆ ਹੈ, ਕਿਉਂਕਿ ਇਹ ਸ਼ਿਵ ਪੁਰਾਣ ਵਿੱਚ ਲਿਖਿਆ ਕਿ 12 ਜੋਤੀ ਲਿੰਗਾਂ ਦਾ ਜ਼ਿਕਰ ਹੈ। ਹਿੰਦੂਆਂ ਦਾ ਵਿਸ਼ਵਾਸ ਹੈ ਕਿ ਇਹਨਾਂ ਜੋਤੀ ਲਿੰਗਾਂ ਵਿੱਚੋਂ ਇੱਕ ਲਿੰਗ ਇਸ ਸਾਊਦੀ ਅਰਬ ਦੇ ਵਿੱਚ ਮੱਕੇ ਸ਼ਹਿਰ ਵਿੱਚ ਕਾਬੇ ਅੰਦਰ ਪਿਆ, ਔਰ ਜਿੱਥੇ ਪਹਿਲਾਂ ਇਹ ਸ਼ਿਵ ਜੀ ਦਾ ਮੰਦਰ ਹੋਇਆ ਕਰਦਾ ਸੀ, ਤੇ ਮੁਹੰਮਦ ਸਾਹਿਬ ਤੋਂ ਪਹਿਲਾਂ ਹੀ ਇੱਕ ਖਾਨਦਾਨ ਰਾਜਾ ਹੋਇਆ ਜਿਸ ਨੂੰ ਇਹ ਭਵਿੱਖਤ ਬਾਣੀ ਹੋਈ ਸੀ। ਉਸ ਤੋਂ ਇੱਥੇ ਮੁਸਲਮਾਨਾਂ ਦਾ ਧਰਮ ਦੇ ਵਿੱਚ ਉਸ ਨੂੰ ਜ਼ਿਆਦਾ ਨਿਸ਼ਚਾ ਸੀ, ਉਸਨੇ ਇੱਥੇ ਕਬਜ਼ਾ ਕਰ ਲਿਆ। ਇਹ ਮੁਸਲਮਾਨਾਂ ਨੇ ਆਪਣਾ ਇਹ ਜਿਹੜਾ ਪਵਿੱਤਰ ਸਥਾਨ ਆਪਣਾ ਸਮਝ ਕਰਕੇ ਬਣਾ ਲਿਆ। ਅਸਲ ਵਿੱਚ ਇੱਥੇ ਹੈ ਸ਼ਿਵ ਜੀ ਦਾ ਚਿੰਨ੍ਹ ਹੀ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਤਾਂ ਤੂੰ ਆਪਣੇ ਨੇਤਰਾਂ ਦੇ ਨਾਲ ਹੀ ਦੇਖ ਆਇਆ ਹੈ।
ਗਿਆਨ ਤੋ ਸਭਾ ਵਿਦ ਦਇਆ ਕੀਜੇ ਦਇਆ ਨਿਦ।
ਹੇ ਦਇਆ ਦੇ ਸਮੁੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿਰਪਾ ਕਰਕੇ ਸਾਰਾ ਭੇਦ ਜਣਾ ਦਿਓ।
ਰਿੱਧ ਸਿੱਧ ਦੇਣ ਹਰ ਸੰਸਾ ਮਿਟਾਈ ਹੈ।
ਮਹਾਰਾਜ ਤੁਸੀਂ ਸਾਰੀਆਂ ਰਿੱਧੀਆਂ ਸਿੱਧੀਆਂ ਨੂੰ ਦੇਣ ਵਾਲੇ ਹੋ, ਭਰਮ ਨੂੰ ਨਿਵਰਤ ਕਰਨ ਵਾਲੇ ਹੋ, ਕਿਰਪਾ ਕਰਕੇ ਮੇਰਾ ਇਹ ਭਰਮ ਤੋੜ ਦਿਓ, ਸ਼ੰਕਾ ਨਿਵਰਤ ਕਰ ਦਿਓ।
ਸ੍ਰੀ ਗੁਰੂ ਅਲਾਏ ਪਾਜ ਰਾਖਤ ਦੁਰਾਏ ਇਹ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਕਿਉਂ ਦੁਰਾ ਕੇ ਛੁਪਾ ਕੇ ਰੱਖਦੇ ਨੇ, ਇਹ ਕਾਰਨ ਨੂੰ ਸਾਹਮਣੇ ਕਿਸੇ ਨੂੰ ਕਿਉਂ ਨਹੀਂ ਦਿਸਣ ਦਿੰਦੇ?
ਆਦਿਕ ਪ੍ਰਸੰਗ ਕਹੋ ਸੋ ਸੁਣ ਲੀਜੀਐ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਤੈਨੂੰ ਹੀ ਸਾਰਾ ਪ੍ਰਸੰਗ ਕਹਿ ਕੇ ਸੁਣਾਉਂਦੇ ਹਾਂ, ਮਰਦਾਨਿਆ ਫਿਰ ਸੁਣ ਲਾ।
ਉਮਾ ਅਰਧੰਗ ਜਾਗਿ ਪੂਰਬ ਪਿਨਾਕੀ ਲਿੰਗ।
ਮਹਾਰਾਜ ਕਹਿੰਦੇ ਉਮਾ ਨਾਮ ਹੈ ਪਾਰਵਤੀ ਦਾ, ਅਰਧੰਗ ਨਾਮ ਹੈ ਇਸਤਰੀ ਦਾ। ਜਿਸ ਦੀ ਇਸਤਰੀ ਹੈ ਇਹ ਪਾਰਵਤੀ, ਔਰ ਉਹ ਪਿਨਾਕੀ ਸ਼ਿਵ ਜੀ ਜਿਸ ਦੇ ਹੱਥ ਵਿੱਚ ਪਿਨਾਕੀ ਨਾਮ ਹੈ ਧਨੁਖ ਦਾ, ਜਿਸ ਨੇ ਆਪਣੇ ਹੱਥ ਦੇ ਵਿੱਚ ਧਨੁਖ ਧਾਰਨ ਕੀਤਾ ਹੋਇਆ ਹੈ, ਤੇ ਇਸ ਦਾ ਚਿੰਨ੍ਹ ਇੱਥੇ ਬਣਿਆ ਹੋਇਆ ਹੈ। ਕਦੋਂ ਦਾ? ਬਹੁਤ ਲੰਬੇ ਸਮੇਂ ਦਾ ਇੱਥੇ ਇਹ ਚਿੰਨ੍ਹ ਬਣਿਆ ਹੋਇਆ, ਔਰ ਉਸ ਦਾ ਮੰਦਰ ਬਣਿਆ ਹੋਇਆ ਸੀ, ਤੇ ਇਹਨਾਂ ਤੁਰਕਾਂ ਨੇ ਇੱਥੇ ਆ ਕੇ ਕਬਜ਼ਾ ਕਰ ਲਿਆ ਤੇ ਆਪਣਾ ਪਵਿੱਤਰ ਸਥਾਨ ਬਣਾ ਲਿਆ ਹੈ। ਅਸਲ ਵਿੱਚ ਇਹ ਸ਼ਿਵ ਜੀ ਦਾ ਸਥਾਨ ਬਣਿਆ ਸੀ, ਹਿੰਦੂਆਂ ਦਾ ਤੀਰਥ ਸੀ।
ਮੰਦਰ ਨਾ ਕੋਈ,
ਕਿਉਂਕਿ ਹੋਰ ਇੱਥੇ ਕੋਈ ਉਜਾੜ ਦੇ ਵਿੱਚ ਕੋਈ ਸਥਾਨ ਨਹੀਂ ਸੀ, ਕੇਵਲ ਇੱਕ ਸ਼ਿਵ ਜੀ ਦਾ ਮੰਦਰ ਸੀ। ਫਿਰ ਜਿੰਨੇ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਿੱਚ 12 ਮੰਦਰ ਸ਼ਿਵ ਜੀ ਦੇ ਮੰਨੇ ਨੇ, ਇਹਨਾਂ ਦੇ ਕੋਲ ਹੁਣ 11 ਹੀ ਨੇ। 12ਵਾਂ ਇਹ ਮੱਕੇ ਵਾਲਾ ਹੈ ਜਿਸ ਦੇ ਉੱਪਰ ਇਸਲਾਮ ਮਤ ਦਾ ਕਬਜ਼ਾ ਹੈ। ਇਹ ਇਸ ਕਰਕੇ ਅੱਖਾਂ ਤੇ ਪੱਟੀ ਬੰਨਦੇ ਨੇ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਉਜਾੜ ਦੇ ਵਿੱਚ ਹੋਰ ਕੋਈ ਸਥਾਨ ਨਹੀਂ ਸੀ, ਕੇਵਲ ਇੱਥੇ ਇੱਕ ਪਹਿਲਾਂ ਤੋਂ ਸ਼ਿਵਜੀ ਦਾ ਮੰਦਿਰ ਬਣਿਆ ਹੋਇਆ ਸੀ।
ਬਣਿਓ ਜੈਸੇ ਥਾਨ ਤੈਸੋ ਉੱਚ ਰੋਸ਼ਨੀ ਜੀ ਹੈ,
ਜਿਵੇਂ ਇਹ ਥਾਨ ਬਣਿਆ ਹੋਇਆ ਹੈ ਤਿਵੇਂ ਤੈਨੂੰ ਅਸੀਂ ਕਹਿ ਕੇ ਸੁਣਾਉਂਦੇ ਹਾਂ।
ਭਾਇਓ ਇਸ ਦੇਸ਼ ਵਿੱਚ ਖੂਨਕਾਰ ਭੂਪ ਏਕ,
ਕਿਉਂਕਿ ਇੱਕ ਖੂਨਕਾਰ ਨਾਮ ਦਾ ਰਾਜਾ ਇਸ ਦੇਸ਼ ਦੇ ਵਿੱਚ ਬਹੁਤ ਅਮੀਰ ਔਰ ਬਹੁਤ ਮਾਣ ਵਡਿਆਈ ਵਾਲਾ ਸੀ, ਭਾਵ ਜਿਸ ਦਾ ਰਾਜ ਭਾਗ ਬਹੁਤ ਜ਼ਿਆਦਾ ਸੀ।
ਤੁਰਕਨ ਪੱਖ ਵੇਖੇ ਗੱਡ ਹੋਈ ਜਨੀ ਜੀ ਹੈ,
ਔਰ ਤੁਰਕਾਂ ਦੇ ਪੱਖ ਵਿੱਚ ਭਾਵ ਤੁਰਕ ਇਸਲਾਮ ਮਤ ਨੂੰ ਜ਼ਿਆਦਾ ਮੰਨਦਾ ਸੀ, ਜਿਸ ਦਾ ਨਿਸ਼ਚਾ ਬੜਾ ਪੱਕਾ ਸੀ ਇਸਲਾਮ ਮਤ ਦੇ ਵਿੱਚ, ਔਰ ਉਸ ਨੂੰ ਇਹ
ਦੋਹਰਾ ਮਹਾਦੇਵ ਕੋ ਲਿੰਗ ਤਿੰਨ,
ਜਦ ਇਸ ਨੂੰ ਇਹ ਮਹਾਦੇਵ ਸ਼ਿਵਜੀ ਦੇ ਲਿੰਗ ਦਾ ਪਤਾ ਚੱਲਿਆ,
ਦੇਖ ਤੇਰੇ ਸਿਉ ਪੁਜਾਏ,
ਦੇਖ ਕਰਕੇ ਬੜਾ ਮਨ ਵਿੱਚ ਗੁੱਸਾ ਆਇਆ ਕਿ ਇਹ ਸ਼ਿਵਜੀ ਦਾ ਲਿੰਗ ਇੱਥੇ ਕਿਵੇਂ ਪਿਆ ਹੈ, ਕਿਉਂਕਿ ਇਸਲਾਮ ਮਤ ਤੇ ਨਿਸ਼ਚਾ ਸੀ ਤੇ ਸ਼ਿਵਜੀ ਦੇ ਲਿੰਗ ਚਿੰਨ ਦੇ ਕਰਕੇ ਇਸ ਦੇ ਮਨ ਚ ਅੰਦਰ ਰੋਸ ਆ ਗਿਆ। ਇਸ ਨੇ ਰੋਸ ਕਰਕੇ
ਨਿਜ ਸੇਵਕ ਕੋ ਇਹ ਕਹਿਓ,
ਆਪਣੇ ਸੇਵਕ ਨੂੰ ਬੁਲਾ ਕਰਕੇ ਇਵੇਂ ਕਿਹਾ,
ਤੀਜਾ ਦੂਰ ਉਠਾਏ,
ਐ ਸੇਵਕਾ ਇਸ ਚਿੰਨ ਨੂੰ ਚੱਕ ਕੇ ਦੂਰ ਕਿਤੇ ਸਿੱਟਿਆ, ਕਿਉਂਕਿ ਇਸ ਸਥਾਨ ਦੇ ਵਿੱਚ ਇਸ ਦਾ ਚਿੰਨ ਨਹੀਂ ਚਾਹੀਦਾ, ਇੱਥੇ ਤਾਂ ਇਸਲਾਮ ਮਤ ਦਾ ਪ੍ਰਚਾਰ ਹੈ ਔਰ ਇੱਥੇ ਇਸਲਾਮ ਮਤ ਵਾਲਿਆਂ ਦਾ ਹੀ ਕਬਜ਼ਾ ਹੈ, ਇੱਥੇ ਇਹ ਚਿੰਨ ਨਹੀਂ ਰਹਿ ਸਕਦਾ।
ਕਵਿਤ ਭੇਜੇ ਜਬ ਦਾਸ ਭਈ ਪਾਵਕ ਪ੍ਰਕਾਸ਼ ਬਹੁ,
ਜਦੋਂ ਇਵੇਂ ਇਸ ਰਾਜੇ ਨੇ ਕਹਿ ਕਰਕੇ ਆਪਣੇ ਸੇਵਕ ਦੇ ਪਾਸੋਂ ਇਹ ਚਿੰਨ ਦੂਰ ਸਟਾ ਦਿੱਤਾ, ਤੇ ਤਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ,
ਦੇਸ਼ ਉਪਦੇਸ਼ ਦਾਹ ਲਾਗਿਓ ਹੈ ਅਚਾਨਕੀ,
ਅਚਾਨਕੀ ਸਾਰੇ ਦੇਸ਼ ਦੇ ਵਿੱਚ ਬੜੀ ਭਿਆਨਕ ਅੱਗ ਲੱਗ ਗਈ।
ਨਗਰ ਅਗਾਰ ਬੀਤੀ ਚਾਹਟੇ ਬਾਜ਼ਾਰ ਜਰੇ,
ਫਿਰ ਜਿੰਨੇ ਲਾਗੇ ਲਾਗੇ ਦੇ ਨਗਰ ਸਨ, ਗਲੀਆਂ ਬਾਜ਼ਾਰ ਸਨ, ਚੌਪਟੇ ਬਾਜ਼ਾਰ ਸਨ, ਸਾਰੇ ਅੱਗ ਦੇ ਵਿੱਚ ਸੜ ਗਏ।
ਉੱਚੀ ਰਾਜਧਾਨੀ ਭੂਪ ਹੂ ਕੀ ਸਭ ਹਾਨ ਕੀ,
ਫਿਰ ਜਿਹੜੀ ਇਸ ਰਾਜੇ ਦੀ ਉੱਚੀ ਰਾਜਧਾਨੀ ਸੀ, ਭਾਵ ਜਿਸ ਰਾਜਧਾਨੀ ਦੇ ਵਿੱਚ ਇਹ ਰਹਿੰਦਾ ਸੀ, ਉਹ ਵੀ ਸਾਰੀ ਸੜ ਗਈ, ਉਸ ਦਾ ਵੀ ਨੁਕਸਾਨ ਹੋ ਗਿਆ।
ਐਸੋ ਸੋ ਪ੍ਰਤਾਪ ਪੇਖ ਹਾਥ ਜੋਰ ਠਾਂਡ ਪਏ,
ਜਦੋਂ ਇਸ ਨੇ ਦੇਖਿਆ ਕਿ ਇਸ ਚਿੰਨ ਦੇ ਸਟਾਉਣੇ ਕਰਕੇ ਇਹ ਸਾਰੀ ਚਾਰ ਸਫੇਰੇ ਦੀ ਨਗਰੀ ਸੜ ਕੇ ਸਵਾਹ ਹੋ ਗਈ ਹੈ ਔਰ ਮੈਂ ਇਹ ਪਾਪਾਂ ਦਾ ਭਾਗੀ ਬਣ ਗਿਆ, ਮੇਰਾ ਸਾਰਾ ਨੁਕਸਾਨ ਹੋ ਗਿਆ, ਇਸ ਵੇਲੇ ਇਸ ਨੇ ਹੱਥ ਜੋੜੇ,
ਹਿਰਦੇ ਤੇ ਬਸਾਰੀ ਜੋ ਹੁਤੀ ਰੀਤ ਮਾਨ ਕੀ,
ਜਿਹੜੀ ਆਪਣੇ ਆਪਣਾ ਤਪੁਣੇ ਮਾਣ ਦੀ ਵਡਿਆਈ ਦੀ ਸੀ ਨਾ ਖਾਨ ਖੁੰਦਕ, ਉਹ ਇਸ ਨੇ ਆਪਣੇ ਹਿਰਦੇ ਤੋਂ ਵਿਸਾਰ ਦਿੱਤੀ ਔਰ ਹੱਥ ਜੋੜ ਕੇ ਅਧੀਨਤਾ ਦੇ ਸਹਿਤ ਹੋਇਆ।
ਬੰਦਾ ਬਾਰ ਬਾਰ ਬਹੁ ਬੇਨਤੀ ਬਖਾਨ ਬਾਨੀ,
ਬਾਰ ਬਾਰ ਇਸ ਨੇ ਬੇਨਤੀਆਂ ਕੀਤੀਆਂ ਕਿ ਮੈਨੂੰ ਬਖਸ਼ ਲਓ, ਮੇਰੇ ਤੋਂ ਜਿਹੜੀ ਭੁੱਲ ਹੋ ਗਈ ਹੈ ਕਿਰਪਾ ਕਰਕੇ ਮੁਆਫ਼ ਕਰੋ, ਇਹ ਜਿਹੜੀ ਅੱਗ ਪ੍ਰਚੰਡ ਕੀਤੀ ਹੈ ਇਸ ਨੂੰ ਸ਼ਾਂਤ ਕਰ ਦਿਓ।
ਦਾਸ ਭਇਓ ਆਏ ਪਦ ਗਹੇ ਨਿਜ ਪਾਨ ਕੀ,
ਔਰ ਜਿਸ ਵੇਲੇ ਉਸ ਨੇ ਆਪਣੇ ਸੇਵਕ ਨੂੰ ਭੇਜ ਕਰਕੇ ਫਿਰ ਨਿਸ਼ਾਨ ਇਹ ਵਾਪਸ ਬੁਲਾਇਆ ਹੈ ਔਰ ਇਹ ਸ਼ਿਵਜੀ ਦਾ ਨਿਸ਼ਾਨ ਲਿਆਉਣੇ ਕਰਕੇ ਇਹ ਸਾਰੀ ਅੱਗ ਸ਼ਾਂਤ ਹੋਈ।
ਭਈ ਜਬ ਰੈਣ ਤਸ ਸੁਪਨੇ ਮੈਂ ਕਹੇ ਬੈਨ,
ਫਿਰ ਜਦੋਂ ਰਾਤ ਹੋਈ ਹੈ, ਰਾਤ ਸੁਪਨੇ ਦੇ ਵਿੱਚ ਇਹ ਇਸ ਨੂੰ ਇਹ ਭਵਿੱਖਤਵਾਣੀ ਹੋਣ ਲੱਗੀ,
ਇਸੀ ਠੌਰ ਮੇਰੋ ਪਾਲ ਮੰਦਰ ਬਣਾਈ ਹੈ,
ਕਿ ਐ ਰਾਜਨ ਜਿਸ ਸਥਾਨ ਤੋਂ ਤੂੰ ਚੁੱਕ ਕਰਕੇ ਚਿੰਨ ਸਿੱਟਿਆ ਹੈ ਨਾ, ਇਸੇ ਸਥਾਨ ਦੇ ਉੱਪਰ ਇੱਕ ਸੁੰਦਰ ਮੰਦਰ ਬਣਾ ਲੈ।
ਜਾਇ ਨੈਣ ਮੂੰਦ ਮੱਧ ਹੋਏ ਸਭ ਕਾਜ ਸਿੱਧ,
ਤੇਰੇ ਫਿਰ ਸਾਰੇ ਕਾਰਜ ਸਿੱਧ ਹੋ ਜਾਣਗੇ, ਫਿਰ ਜਿਹੜਾ ਵੀ ਕੋਈ ਇਸ ਸਥਾਨ ਤੇ ਜਾ ਕਰਕੇ ਅੱਖਾਂ ਬੰਨ ਕਰਕੇ ਇਸ ਦੀ ਪੂਜਾ ਕਰਿਆ ਕਰੇਗਾ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਪਵੇਗਾ।
ਕਰੋ ਜੇ ਨਾ ਐਸੀ ਬਿਦ ਵੱਡੋ ਦੁੱਖ ਪਾਈ ਹੈ,
ਜਿਹੜਾ ਕੋਈ ਇਸ ਵਿਧੀ ਦੇ ਨਾਲ ਨਾ ਕਰੇਗਾ ਬੜਾ ਵੱਡਾ ਦੁੱਖ ਪ੍ਰਾਪਤ ਹੋਵੇਗਾ।
ਭਈ ਜਬ ਭੋਰ ਬਨਵਾਈਏ ਠੌਰ ਨਿਰਪ,
ਫਿਰ ਜਦੋਂ ਸਵੇਰ ਹੋਈ ਰਾਜੇ ਨੇ ਕਹਿ ਕੇ ਸੇਵਕਾਂ ਨੂੰ ਲਗਾ ਕਰਕੇ ਇੱਥੇ ਸੁੰਦਰ ਮੰਦਰ ਬਣਾ ਲਿਆ।
ਮੰਦਰ ਹੈ ਸੁੰਦਰ ਸਥਾਨ ਸੁਖਦਾਈ ਹੈ,
ਔਰ ਸੋਹਣਾ ਸੁਖ ਦੇਣ ਵਾਲਾ ਇਹ ਮੰਦਰ ਤਿਆਰ ਹੋ ਗਿਆ।
ਬਿਨਾਂ ਬਾਂਧੇ ਨੈਣ ਜਾਏ ਅੰਧ ਹੋਏ ਲਖਾਏ ਨਾਹੀਂ,
ਫਿਰ ਜਿਹੜੇ ਬਿਨਾਂ ਨੈਣ ਬੰਨਣ ਤੋਂ ਅੰਦਰ ਜਾਂਦੇ ਸਨ ਉਹ ਅੰਨੇ ਹੋ ਜਾਂਦੇ, ਉਹਨਾਂ ਨੂੰ ਦਿਸਦਾ ਨਾ।
ਤਦ ਹੀ ਸਥਾਪਨਾ ਕੋ ਕੀਨ ਇਹ ਗਾਈ ਹੈ,
ਤਦੋਂ ਇਹ ਸਾਰਾ ਜਿਹੜਾ ਕਾਬੇ ਦੇ ਅੰਦਰ ਸਥਾਨ ਬਣਿਆ ਇਸ ਦੀ ਸਥਾਪਨਾ ਹੋਈ ਸੀ।
ਸਵਈਆ ਹੈ ਬਲਵਾਨ ਮਹੇਸ਼ ਬੜੋ।
ਇਹ ਜਿਹੜਾ ਬਲਵਾਨਾ ਰਾਜਾ ਸੀ, ਬੜਾ ਵੱਡਾ ਰਾਜਾ ਸੀ,
ਬਨਵਾਏ ਭਲੋ ਇਹ ਥਾਨ ਮਹਾਨਾ,
ਇਸਨੇ ਇਹ ਮਹਾਨ ਤੀਰਥ ਦਾ ਸਥਾਨ ਬਣਾ ਦਿੱਤਾ ਇਹਨਾਂ ਵਾਸਤੇ।
ਅੰਤਰ ਮੱਜਣ ਤਾਹੇ ਕਰਾਵਤ,
ਔਰ ਇਸ ਪੱਥਰ ਨੂੰ ਅੰਦਰ ਰੱਖ ਕਰਕੇ ਇਸ ਦਾ ਇਸ਼ਨਾਨ ਕਰਾਉਂਦੇ ਨੇ।
ਆਵਤ ਬਾਹਰ ਨੀਰ ਟਰਾਨਾ,
ਫਿਰ ਜਿਹੜਾ ਅੰਦਰੋਂ ਪਾਣੀ ਧੋ ਕਰਕੇ ਬਾਹਰ ਨਿਕਲਦਾ ਹੈ।
ਲੈ ਕਰ ਮੈਂ ਹਜ ਆਨ ਕਰਾਂ,
ਔਰ ਜਿਹੜੇ ਇਹ ਪੁਜਾਰੀ ਨੇ ਇਹ ਹਜ ਸਮਝ ਕਰਨ ਕਹਿੰਦੇ ਨੇ, ਇਹੀ ਹਜ ਹੈ, ਔਰ ਇਹ ਪਾਣੀ ਪੀ ਕੇ ਬਾਹਰ ਆ ਜਾਂਦੇ ਹਨ।
ਇਹ ਜਾਣਤ ਹੈ ਸਭ ਦੁੱਖ ਮਿਟਾਨਾ,
ਔਰ ਸਾਰੇ ਜਾਣਦੇ ਨੇ ਕਿ ਸਾਡੇ ਦੁੱਖ ਮਿਟ ਗਏ।
ਜਿਉਂ ਸੁਣ ਕੇ ਸਭ ਹੀ ਬਤੀਆ,
ਔਰ ਸਾਰੇ ਇਸ ਤਰ੍ਹਾਂ ਗੱਲਾਂ ਸੁਣ ਕਰਕੇ,
ਹੁਣ ਭੈਣ ਪਨੇ ਗੁਰ ਸੋ ਮਰਦਾਨਾ,
ਫਿਰ ਭਾਈ ਮਰਦਾਨਾ ਜੀ ਨੇ ਵਚਨ ਕੀਤੇ। ਇੱਥੇ ਸ਼ੰਕਾ ਇਹ ਨਹੀਂ ਕਰਨੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਵ ਜੀ ਦੇ ਚਿੰਨ ਦੀ ਮਹਿਮਾ ਕੀਤੀ ਹੈ ਜਾਂ ਰਾਜੇ ਦੇ ਪਾਸੋਂ ਇਹ ਸਥਾਨ ਬਣਾਇਆ। ਸਤਿਗੁਰਾਂ ਨੇ ਇਹ ਪੂਰਵਲੀ ਵਾਰਤਾ ਸਾਰੀ ਭਾਈ ਮਰਦਾਨਾ ਜੀ ਨੂੰ ਦੱਸੀ ਹੈ। ਅਸਲ ਦੇ ਵਿੱਚ ਇਹ ਜਿਹੜਾ ਰਾਜਾ ਸੀ, ਇਸਨੇ ਜਦ ਸ਼ਿਵ ਜੀ ਦਾ ਇਹ ਚਿੰਨ ਪਿਆ ਦੇਖਿਆ ਹੈ ਨਾ, ਉਸ ਵੇਲੇ ਇਸਨੇ ਚੁੱਕ ਕੇ ਬਾਹਰ ਸਟਾਇਆ ਅਤੇ ਅਚਾਨਕ ਅੱਗ ਲੱਗ ਗਈ, ਕਿਉਂਕਿ ਇਹ ਮੰਦਰ ਸੀ ਹਿੰਦੂਆਂ ਦਾ ਅਤੇ ਇਸ ਨੇ ਇਸਲਾਮ ਮਤ ਤੇ ਹੋਣੇ ਕਰਕੇ ਇਸ ਦੇ ਨਾਲ ਖੁੰਦਕ ਕੀਤੀ ਹੈ, ਜਿਸ ਕਰਕੇ ਇਸ ਨੂੰ ਇਹ ਸਜ਼ਾ ਮਿਲੀ। ਇਸ ਨੂੰ ਜਦ ਇਹ ਤੰਗ ਹੋਇਆ, ਦੁਖੀ ਹੋਇਆ, ਤੇ ਇਸ ਵੇਲੇ ਇਸ ਨੂੰ ਮੰਦਰ ਬਣਾਉਣਾ ਪਿਆ, ਭਵਿੱਖਬਾਣੀ ਹੋਈ। ਪਰ ਇਸ ਦੇ ਵਿੱਚ ਜਿਹੜਾ ਅੱਖਾਂ ਬੰਨ ਕੇ ਜਾਵੇਗਾ ਔਰ ਇਸ ਦੀ ਪੂਜਾ ਕਰੇਗਾ, ਹੱਜ ਕਰੇਗਾ, ਧਵਾਵੇਗਾ, ਉਹ ਅੰਨਾ ਨਹੀਂ ਹੋਵੇਗਾ। ਜਿਹੜਾ ਨੇਤਰ ਖੋਲ ਕੇ ਜਾਵੇਗਾ ਇਹ ਅੰਨਾ ਹੋਵੇਗਾ। ਇਹ ਕਵੀ ਜੀ ਨੇ ਇਸ ਕਰਕੇ ਲਿਖਿਆ ਕਿ ਇਹ ਰਾਜੇ ਨੇ ਆਪਣੇ ਤਰੀਕੇ ਦੇ ਨਾਲ ਇਹ ਮਰਿਆਦਾ ਕਾਇਮ ਕਰਾਈ ਸੀ, ਕਿਉਂਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਇਸ ਦੇ ਵਿੱਚ ਇਹ ਸ਼ਿਵਲਿੰਗ ਦਾ ਨਿਸ਼ਾਨ ਪਿਆ ਹੋਇਆ, ਕਿਉਂਕਿ ਭਵਿੱਖਬਾਣੀ ਇੰਨੀ ਹੋਈ ਸੀ ਕਿ ਇੱਥੇ ਹੀ ਇਸ ਚਿੰਨ ਨੂੰ ਰੱਖ ਕਰਕੇ ਇੱਥੇ ਮੰਦਰ ਬਣਾ ਤਾਂ ਤੇਰਾ ਭਲਾ ਹੋਣਾ। ਤਾਂ ਹੁਣ ਰਾਜੇ ਨੂੰ ਇਹ ਗੱਲ ਮੰਨਣੀ ਪਈ, ਈਨ ਮੰਨਣੀ ਪਈ, ਕਿਉਂਕਿ ਸਾਰਾ ਕੁਝ ਸੜ ਕੇ ਸਵਾਹ ਹੁੰਦਾ ਸੀ, ਔਰ ਉਸਨੇ ਚਿੰਨ ਰਖਾ ਕੇ ਮੰਦਰ ਤੇ ਬਣਾ ਲਿਆ ਤੇ ਲੋਕਾਂ ਨੂੰ ਕੀ ਦੱਸੇ ਕਿ ਇਹ ਮੈਂ ਪਹਿਲਾਂ ਬਾਹਰ ਛਟਾਇਆ ਸੀ ਤੇ ਹੁਣ ਮੈਂ ਇਸ ਦੀ ਪੂਜਾ ਕਰਾਉਣ ਲੱਗਾ। ਉਸਨੇ ਬਹਾਨੇ ਦੇ ਨਾਲ ਆਪਣਾ ਸੁੱਖ ਦੇਖਦਿਆਂ ਹੋਇਆਂ ਇਸ ਗੱਲ ਪ੍ਰਗਟ ਕਰ ਦਿੱਤੀ ਕਿ ਜਿਹੜਾ ਨੇਤਰ ਖੋਲ ਕੇ ਜਾਵੇਗਾ ਉਹ ਅੰਨਾ ਹੋ ਜਾਵੇਗਾ, ਜਿਹੜਾ ਨੇਤਰ ਬੰਦ ਕਰਕੇ ਜਾਵੇਗਾ ਉਹ ਅੰਨਾ ਨਹੀਂ ਹੋਵੇਗਾ। ਇਸ ਵਾਸਤੇ ਉਸਨੇ ਇਹ ਅੱਖਾਂ ਤੇ ਪੱਟੀ ਬੰਨਣ ਦੀ ਉਸ ਦਿਨ ਤੋਂ ਇਹ ਮਰਿਆਦਾ ਆਪਣੇ ਆਪ ਹੀ ਕਾਇਮ ਕੀਤੀ ਹੈ, ਕੋਈ ਆਕਾਸ਼ਵਾਣੀ ਨਹੀਂ ਹੋਈ। ਔਰ ਉਹ ਮਰਿਆਦਾ ਕਾਇਮ ਕਰ ਲਈ ਕਿ ਲੋਕਾਂ ਨੂੰ ਇਸ ਗੱਲ ਦਾ ਨਾ ਪਤਾ ਲੱਗੇ, ਤੇ ਉਹ ਆਪ ਇਸੇ ਲਿੰਗ ਦੀ ਪੂਜਾ ਕਰਦਾ ਰਿਹਾ, ਹੱਜ ਕਰਦਾ ਰਿਹਾ, ਬਹਾਨਾ ਬਣਾ ਲਿਆ ਹੱਜ ਦਾ। ਉਸ ਰਾਜੇ ਨੇ ਇਹ ਹੱਜ ਸ਼ਬਦ ਵਰਤਿਆ ਸੀ, ਪਹਿਲਾਂ ਕੋਈ ਸ਼ਬਦ ਨਹੀਂ ਸੀ, ਔਰ ਇਸ ਬਹਾਨੇ ਦੇ ਨਾਲ ਆਪ ਤਾਂ ਸ਼ਿਵ ਜੀ ਲਿੰਗ ਦੀ ਪੂਜਾ ਕੀਤੀ ਔਰ ਅੰਦਰ ਜਾ ਕੇ ਅੱਖਾਂ ਬੰਨ ਕਰਕੇ ਉਸ ਨੂੰ ਧਵਾ ਲੈਣਾ, ਔਰ ਪਾਣੀ ਦਾ ਕੱਢਣ ਦਾ ਰਸਤਾ ਬਾਹਰ ਬਣਾਇਆ ਹੋਇਆ ਸੀ, ਬਾਹਰੋਂ ਚੂਲੀ ਭਰ ਕੇ ਪੀ ਲੈਣੀ ਜਿਵੇਂ ਆਮ ਮੰਦਰਾਂ ਦੇ ਵਿੱਚ ਹੁੰਦਾ ਹੈ। ਆਪ ਵੀ ਆਪ ਪੂਜਾ ਹਿੰਦੂਆਂ ਵਾਲੀ ਕੀਤੀ ਹੈ ਤੇ ਇਸਲਾਮ ਮਤ ਦਾ ਹੋਣੇ ਕਰਕੇ ਦੂਸਰਿਆਂ ਦੇ ਅੰਦਰ ਇਹ ਭਰਮ ਪਾ ਦਿੱਤਾ ਕਿ ਇਹ ਅੱਖਾਂ ਬੰਨ ਕੇ ਪੂਜਾ ਕੀਤੀ ਜਾ ਸਕਦੀ ਹੈ, ਕਿਉਂਕਿ ਮੈਨੂੰ ਰਾਤ ਨੂੰ ਆਕਾਸ਼ਬਾਣੀ ਹੋਈ ਹੈ। ਇਸ ਵਾਸਤੇ ਮੈਨੂੰ ਮੁਹੰਮਦ ਸਾਹਿਬ ਦੇ ਬਚਨ ਨੇ, ਕਿਸੇ ਨੇ ਵੀ ਪੱਟੀ ਬੰਨਣ ਤੋਂ ਬਿਨਾਂ ਅੰਦਰ ਨਹੀਂ ਜਾਣਾ। ਰਾਜਾ ਸੀ, ਆਪਣਾ ਬਲ ਕਰਕੇ ਇਹ ਜਿਹੜਾ ਹੁਕਮ ਸੀ ਉਹ ਲਾਗੂ ਕਰਾ ਲਿਆ। ਉਸ ਦਿਨ ਤੋਂ ਇਹ ਜਿਹੜੀ ਸਾਰੀ ਮਰਿਆਦਾ ਹੈ ਕਾਬੇ ਦੀ ਉਹ ਵੱਧ ਗਈ ਕਿ ਹੁਣ ਪੁਜਾਰੀ ਕਿਸੇ ਨੂੰ ਅੱਖਾਂ ਬੰਨਣ ਤੋਂ ਬਿਨਾਂ ਅੰਦਰ ਜਾਣ ਨਹੀਂ ਦਿੰਦੇ। ਉਹ ਮਰਿਆਦਾ ਉਦੋਂ ਦੀ ਉਵੇਂ ਵੱਜੀ ਹੋਈ ਹੈ। ਇੱਕ ਕਥਾ ਹੋਰ ਆਉਂਦੀ ਹੈ, ਕਹਿੰਦੇ ਕਿ ਜਦੋਂ ਸਾਰੇ ਪੁਜਾਰੀ ਉਸ ਕਾਬੇ ਦੇ ਪਰਿਕਰਮਾ ਕਰਨ ਲੱਗੇ ਨਾ, ਅਤੇ ਉਹ ਜਿਹੜਾ ਕਾਬਾ ਸੀ ਇਹ ਹੈ ਤਾਂ ਸਾਰੇ ਮੁਸਲਮਾਨ ਸਨ, ਇਹਨਾਂ ਨੇ ਹੱਜ ਨਾ ਕੀਤਾ, ਔਰ ਜਦ ਹੱਜ ਨਾ ਕੀਤਾ ਤਾਂ ਉਹ ਮੱਕਾ ਉੱਪਰ ਨੂੰ ਉੱਡਣ ਲੱਗਾ। ਇਹਨਾਂ ਦੀ ਇਸਲਾਮੇ ਮਤ ਤਵਾਰੀਖ ਦੇ ਵਿੱਚ ਹੀ ਲਿਖਿਆ ਹੋਇਆ ਕਿ ਉਹ ਉੱਪਰ ਨੂੰ ਉੱਡਣ ਲੱਗਾ। ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਹੱਜ ਕਰਿਆ ਕਰਾਂਗੇ, ਫਿਰ ਉਹ ਮੱਕਾ ਥੱਲੇ ਆਇਆ, ਆਪਣੇ ਸਥਾਨ 'ਤੇ ਆਇਆ। ਫਿਰ ਇਹ ਇੱਕ ਗੱਲ ਹੋਰ ਲਿਖਦੇ ਨੇ, ਕਹਿੰਦੇ ਜਦੋਂ ਇੱਕ ਵਾਰੀ ਫਿਰ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵਿਵਾਦ ਖੜਾ ਹੋ ਗਿਆ ਅਤੇ ਇਹ ਮੱਕਾ ਢਹਿ ਗਿਆ, ਕਾਬਾ ਜਿਹੜਾ ਢਹਿ ਗਿਆ। ਫਿਰ ਜਦੋਂ ਕਾਬਾ ਢਹਿਆ, ਫਿਰ ਮੁਹੰਮਦ ਸਾਹਿਬ ਨੇ ਸਾਰਿਆਂ ਦੇ ਨਾਲ ਇਹ ਵਿਚਾਰ ਕਰਕੇ, ਜਦ ਝਗੜਾ ਕਿਸੇ ਨੇਪਰੇ ਨਾ ਲੱਗੇ ਅਤੇ ਇਹ ਜਿਹੜਾ ਪੱਥਰ ਸੀ ਇਸ ਨੂੰ ਇੱਕ ਕੰਧ ਦੇ ਨਾਲ ਜਿਹੜਾ ਸੀ ਉੱਥੇ ਜੜ ਦਿੱਤਾ। ਅੱਜ ਵੀ ਕਹਿੰਦੇ ਉੱਥੇ ਜੜਿਆ ਹੋਇਆ ਹੈ, ਔਰ ਉੱਥੇ ਸਾਰੇ ਇਸ ਦਾ ਹੱਜ ਕਰਦੇ ਨੇ, ਪਰ ਜਾਣ ਕਿਸੇ ਨੂੰ ਨੇਤਰਾਂ ਤੋਂ ਬਿਨਾਂ ਨਹੀਂ ਦਿੰਦੇ, ਸਾਰਿਆਂ ਦੀਆਂ ਅੱਖਾਂ 'ਤੇ ਪੱਟੀਆਂ ਬੰਨੀਆਂ ਜਾਂਦੀਆਂ ਨੇ। ਇਹ ਗੱਲ ਉਦੋਂ ਦੀ ਰਾਜੇ ਵਾਲੀ ਛੁਪਾ ਕੇ ਰੱਖਦੇ ਨੇ, ਇਹ ਇਹਨਾਂ ਦੇ ਵਿੱਚ ਖਾਮੀ ਹੈ। ਹੁਣ ਤੁਸੀਂ ਹਰੇਕ ਦੇ ਧਰਮ ਦੇ ਅੰਦਰ ਝਾਤ ਮਾਰ ਕੇ ਦੇਖੋ ਕਿ ਜਿਹੜੇ ਬੁੱਤ ਪ੍ਰਸਤੀ ਵੀ ਨੇ ਉਹ ਵੀ ਆਪਣੇ ਨੇਤਰ ਖੋਲ੍ਹ ਕੇ ਜਾਂਦੇ ਨੇ ਕਿ ਅਸੀਂ ਦੇਖੀਏ ਤਾਂ ਸਹੀ ਕਿ ਇੱਥੇ ਵਸਤੂ ਕੀ ਹੈ, ਕਵਰ ਹੈ, ਮੜੀ ਹੈ, ਮੱਟ ਹੈ, ਜਿਹੜੇ ਮੰਨਦੇ ਨੇ ਉਹ ਆਪਣੀਆਂ ਅੱਖਾਂ ਖੋਲ੍ਹ ਕੇ ਕਰਦੇ ਨੇ, ਉੱਥੇ ਪੂਜਾ ਕਰਦੇ ਨੇ। ਇਹਨਾਂ ਨੇ ਇੱਕ ਹੱਜ ਸ਼ਬਦ ਵਰਤ ਕਰਕੇ ਇਹ ਲੋਕਾਂ ਦੇ ਅੰਦਰ ਭੁਲੇਖਾ ਪਾ ਲਿਆ ਕਿ ਇੱਥੇ ਆਕਾਸ਼ਬਾਣੀ ਹੋਈ ਹੈ ਕਿ ਇੱਥੇ ਜਿਹੜਾ ਨੇਤਰ ਖੁੱਲ੍ਹ ਕੇ ਜਾਵੇਗਾ ਉਹ ਅੰਨਾ ਹੋ ਜਾਵੇਗਾ। ਹੁਣ ਕਿਹਦਾ ਚਿੱਤ ਕਰਦਾ ਕਿ ਮੈਂ ਅੰਨਾ ਹੋ ਜਾਵਾਂ, ਮੈਨੂੰ ਅੱਖਾਂ ਮਿਲੀਆਂ ਨੇ? ਹਰ ਇੱਕ ਕੋਈ ਡਰਦਾ ਹੈ। ਦੂਸਰਾ, ਉੱਥੇ ਲਾਗੂ ਹੈ ਤਾਂ ਕੋਈ ਅੱਖਾਂ ਖੋਲ੍ਹ ਕੇ ਅੰਦਰ ਨਹੀਂ ਜਾ ਸਕਦਾ, ਅੱਖਾਂ 'ਤੇ ਪੱਟੀ ਬੰਨ੍ਹਣੀ ਪੈਣੀ ਹੈ। ਇਸ ਵਾਸਤੇ ਇਸਲਾਮ ਮਤ ਵਾਲਿਆਂ ਨੇ ਹੈ ਉੱਥੇ ਸ਼ਿਵ ਜੀ ਦਾ ਨਿਸ਼ਾਨ ਹੀ ਹੈ, ਪੂਜਾ ਉਸੇ ਦੀ ਕਰਦੇ ਨੇ, ਹੱਜ ਉਸੇ ਦਾ ਹੀ ਕਰਦੇ ਨੇ, ਪਰ ਇਹ ਲੋਕਾਂ ਦੇ ਅੰਦਰ ਇੱਕ ਭੁਲੇਖਾ ਪਾਇਆ ਹੋਇਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਭਾਈ ਮਰਦਾਨਾ ਜੀ ਨੂੰ ਇਹ ਸਾਰੀ ਵਾਰਤਾ ਦੱਸੀ ਹੈ ਕਿ ਮਰਦਾਨਿਆ ਅਸਲ ਦੇ ਵਿੱਚ ਇਹ ਭੁਲੇਖਾ ਹੀ ਹੈ, ਹੈ ਸਾਰਾ ਝੂਠ ਹੀ, ਤੇ ਭਾਈ ਮਰਦਾਨਾ ਜੀ ਪੁੱਛਦੇ ਹਨ,
ਅੰਧ ਭਇਓ ਪਿਖ ਤੇ,
ਮਹਾਰਾਜ ਜੇ ਇਹੋ ਜਿਹੀ ਗੱਲ ਹੈ ਕਿ ਤੁਸੀਂ ਦੱਸਿਆ ਕਿ ਜਿਹੜਾ ਅੱਖਾਂ ਖੋਲ੍ਹ ਕੇ ਜਾਂਦਾ ਹੈ ਉਹ ਅੰਨਾ ਹੋ ਜਾਂਦਾ ਹੈ, ਤੇ ਮਹਾਰਾਜ ਫਿਰ ਮੈਂ ਕਿਉਂ ਨਹੀਂ ਅੰਨਾ ਹੋਇਆ? ਕਿਉਂਕਿ ਮੈਂ ਵੀ ਤਾਂ ਅੱਖਾਂ ਖੋਲ ਕੇ ਗਿਆ ਸਾਂ।
ਇੱਕ ਔਰ ਸੰਦੇਹ ਵਸੋ ਦੇਹ ਮਟਾਈ,
ਮਹਾਰਾਜ ਇੱਕ ਮੇਰਾ ਹੋਰ ਇਹ ਸ਼ੰਕਾ ਪੈਦਾ ਹੋ ਗਿਆ, ਇਹ ਵੀ ਮਿਟਾ ਦਿਓ।
ਹਿੰਦੂ ਕੋ ਕਾਫਰ ਕਿਉਂ ਉਚਰੈ,
ਮਹਾਰਾਜ ਇਹ ਹਿੰਦੂਆਂ ਨੂੰ ਕਿਉਂ ਕਾਫਰ ਕਹਿੰਦੇ ਹਨ? ਇੱਕ ਹੋਰ ਸ਼ੰਕਾ ਹੈ,
ਇਹ ਜਾਣ ਹੈ ਨਿਜ ਤੇ ਲਗਤਾਈ,
ਕਿਉਂਕਿ ਇਹ ਆਪਣੇ ਆਪ ਦੇ ਵਿੱਚ ਉੱਚਾ ਸਮਝਦੇ ਨੇ, ਹਿੰਦੂਆਂ ਨੂੰ ਛੋਟਾ ਸਮਝਦੇ ਹਨ, ਇਹ ਇਹਨਾਂ ਦੇ ਵਿੱਚ ਕੀ ਭਿੰਨਤਾ ਪਈ ਹੈ?
ਫਿਰ ਗੁਰ ਬੈਨ ਭਣੇ ਤਬ ਹੀ,
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ,
ਆਪ ਹੀ ਕਾਫਰ ਔਰ ਬਤਾਈ,
ਮਹਾਰਾਜ ਕਹਿੰਦੇ ਅਸਲ ਵਿੱਚ ਇਹ ਮਰਦਾਨੇ ਆਪ ਕਾਫਰ ਨੇ, ਇਹ ਦੂਸਰਿਆਂ ਨੂੰ ਤਾਂ ਕਹੀ ਜਾਂਦੇ ਨੇ ਕਿ ਉਹ ਕਾਫਰ ਹੈ, ਅਸਲ ਵਿੱਚ ਇਹ ਖੁਦ ਆਪ ਕਾਫਰ ਹਨ।
ਸ੍ਰੀ ਕਰਤਾਰ ਦਇਆ ਤੁਝ ਪੈ,
ਕਿਉਂਕਿ ਤੇਰੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸੀ, ਕਿਰਪਾ ਸੀ,
ਅੰਧ ਪਇਓ ਇਹ ਠੌਰ ਦਿਖਾਈ,
ਇਸ ਵਾਸਤੇ ਤੂੰ ਅੰਨਾ ਨਹੀਂ ਹੋਇਆ, ਤੈਨੂੰ ਸਾਰਾ ਕੁਝ ਨਜ਼ਰ ਆਇਆ। ਹੈ ਤਾਂ ਝੂਠ ਹੈ, ਮਹਾਰਾਜ ਕਹਿੰਦੇ ਇਹ ਆਪ ਕਾਫਰ ਹੈ, ਦੂਸਰਿਆਂ ਨੂੰ ਕਾਫਰ ਕਹਿੰਦੇ ਨੇ, ਹੈ ਤਾਂ ਝੂਠ ਦਾ ਪਸਾਰਾ। ਇੱਥੇ ਕੋਈ ਆਕਾਸ਼ਬਾਣੀ ਨਹੀਂ ਹੈ, ਕੋਈ ਇਹੋ ਜਿਹਾ ਬਚਨ ਨਹੀਂ ਹੈ, ਕੋਈ ਵਰ ਨਹੀਂ ਹੈ, ਕੋਈ ਸਰਾਪ ਨਹੀਂ ਹੈ। ਜੇ ਤਾਂ ਇੱਥੇ ਕੋਈ ਗੱਲ ਹੁੰਦੀ ਫੇਰ ਤਾਂ ਤੂੰ ਵੀ ਅੰਨਾ ਹੋ ਜਾਂਦਾ, ਇਹ ਬੋਲਦੇ ਤਾਂ ਝੂਠ ਨੇ, ਹੈ ਤਾਂ ਝੂਠ ਦਾ ਪਸਾਰਾ, ਜਿਸ ਕਰਕੇ ਤੂੰ ਹੁਣ ਆਪਣੇ ਨੇਤਰਾਂ ਦੇ ਨਾਲ ਦੇਖ ਕੇ ਆਇਆ, ਪਰਮੇਸ਼ਰ ਦੀ ਤੇਰੇ 'ਤੇ ਕਿਰਪਾ ਸੀ, ਤੂੰ ਅੰਨਾ ਕਿਉਂ ਹੁੰਦਾ? ਗੱਲ ਕੋਈ ਇੱਥੇ ਹੁੰਦੀ ਤਾਂ ਅੰਨਾ ਹੁੰਦਾ ਨਾ, ਇਹ ਤਾਂ ਇੱਕ ਬਹਾਨੇ ਦੇ ਨਾਲ ਇਹਨਾਂ ਨੇ ਹੱਜ ਕਰਨ ਦਾ ਬਹਾਨਾ ਬਣਾ ਕੇ ਇੱਕ ਪੂਜਾ ਦਾ ਸਥਾਨ ਮੱਲਿਆ। ਇਸ ਵਾਸਤੇ ਇਹ ਕਰਦੇ ਹੱਜ ਨੇ ਜਿਸ ਕਰਕੇ ਸੁੱਖ ਮਿਲਦੇ ਨੇ, ਔਰ ਇਹਨਾਂ ਦੀਆਂ ਜਿਹੜੀਆਂ ਮਨ ਦੀਆਂ ਮੁਰਾਦਾਂ ਨੇ ਪੂਰੀਆਂ ਹੁੰਦੀਆਂ ਨੇ, ਤੇ ਬਹਾਨਾ ਹੱਜ ਦਾ ਬਣਾਉਂਦੇ ਨੇ। ਇਸ ਵਿੱਚ ਇਹ ਕਾਫਰ ਆਪ ਨੇ ਕਹਿੰਦੇ, ਦੂਸਰਿਆਂ ਨੂੰ ਕਾਫਰ ਹਨ।
ਦੋਹਰਾ ਮਰਦਾਨਾ ਬਿਖਸ਼ੋ ਸੁਣਤ ਬੈਠ,
ਇਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਬੜੇ ਪ੍ਰਸੰਨ ਹੋਏ ਤੇ ਪਾਸ ਬੈਠ ਗਏ,
ਬੈਠ ਰਹੇ ਤਿਸ ਠੌਰ,
ਔਰ ਉਸੇ ਸਥਾਨ ਤੇ ਬੈਠੇ ਰਹੇ।
ਇਸ ਪ੍ਰਕਾਰ ਬੀਤਿਓ ਦਿਵਸ,
ਇਸ ਤਰੀਕੇ ਦੇ ਨਾਲ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਾਬੇ ਦੇ ਜੋ ਅੰਦਰ ਹਾਲਾਤ ਨੇ ਉਹ ਦਿਖਾਏ, ਔਰ ਜੋ ਭਾਈ ਮਰਦਾਨਾ ਜੀ ਦੇ ਮਨ ਦੇ ਸ਼ੰਕੇ ਸਨ ਉਹ ਨਿਵਰਤ ਕੀਤੇ, ਤੇ ਸਾਰਾ ਦਿਨ ਇਸੇ ਵਾਰਤਾਲਾਪ ਦੇ ਵਿੱਚ ਬਤੀਤ ਕਰ ਲਿਆ।
ਕਹਤੇ ਜਗ ਸ਼ਿਰ ਮੋਰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਸਭ ਸੰਸਾਰ ਦੇ ਸ਼੍ਰੋਮਣੀ ਹਨ,
ਰਵਈਆ ਰਹਿਣ ਭਈ ਪੁਨਿਆਨ ਜਬ,
ਜਦੋਂ ਸਾਰਾ ਦਿਨ ਬਤੀਤ ਹੋ ਗਿਆ ਰਾਤ ਆ ਗਈ,
ਤੇ ਤਾਨ ਵਿਖੇ ਗੁਰ ਕੀਨੋ ਹੈ ਡੇਰਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ੁਭ ਸਥਾਨ ਦੇਖ ਕਰਕੇ ਉਸ ਕਾਬੇ ਦੇ ਵਿੱਚ ਹੀ ਸਥਾਨ ਵੇਖ ਕਰਕੇ ਤੇ ਆਪਣਾ ਡੇਰਾ ਕਰ ਲਿਆ ਸੌਣ ਦਾ।
ਦੰਭ ਦਹੇ ਜਿਹ ਸੋਏ ਰਹੇ ਤੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਦੰਭ ਦਹੇ, ਦੰਭ ਨਾਮ ਪਖੰਡ ਦਾ ਹੁੰਦਾ, ਦਹੇ ਨਾਮ ਹੁੰਦਾ ਸਾੜਨ ਦਾ, ਕੱਟਣ ਦਾ, ਜੋ ਪਖੰਡਾਂ ਨੂੰ ਕੱਟਣ ਵਾਲੇ ਨੇ ਔਰ ਕੋ ਧਰਮ ਦਾ ਅਧਰਮ ਦਾ ਨਾਸ ਕਰਨ ਵਾਲੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸੇ ਸਥਾਨ ਤੇ ਲੇਟ ਗਏ।
ਧੌਲ ਦਿਸ਼ਾ ਕੀ ਪਾਵਨ ਪੈਰਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਇਹ ਧੌਲ ਸੁੰਦਰ ਮਹਿਲ ਸਨ ਕਾਬੇ ਦੇ, ਇਸ ਵੱਲ ਨੂੰ ਪੈਰ ਕਰਕੇ ਮਹਾਰਾਜ ਸੌ ਗਏ, ਕਿਉਂਕਿ ਅੰਦਰ ਤਾਂ ਹੈ ਕੁਛ ਨਹੀਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਪਾਸੇ ਨੂੰ ਪੈਰ ਕਰਕੇ ਸੌ ਗਏ।
ਜਾਮ ਨੀ ਜਾਮ ਰਹੀ ਜਬ ਹੀ,
ਜਦੋਂ ਇੱਕ ਪਹਿਰ ਰਾਤ ਬਾਕੀ ਰਹਿ ਗਈ, ਕਿਉਂਕਿ ਹੁਣ ਇੱਥੇ ਜੀਵਨ ਨਾਮੇ ਕਾਜੀ ਜਾਵੇਗਾ, ਉਸਨੇ ਵੀ ਆ ਕਰਕੇ ਆਪਣੀ ਵੀ ਨੀਤੀ ਵਰਤਣੀ ਹੈ, ਥੋੜਾ ਜਿਹਾ ਟੌਰ ਟੱਪਾ ਚਲਾਉਣਾ, ਇਹ ਹੋ ਸਕਦਾ ਕਿ ਡਰ ਕੇ ਭੱਜ ਜਾਣਗੇ, ਤੇ ਸਤਿਗੁਰਾਂ ਨੇ ਇਸ ਦੇ ਵੀ ਕਪਾਟ ਖੋਲਣੇ ਨੇ ਕਿ ਕਿਵੇਂ ਇਹ ਜੀਵਨ ਨਾਮੇ ਕਾਜੀ ਦਾ ਆਪਣਾ ਅਗਿਆਨਤਾ ਦਾ ਭਰਮ ਪਿਆ ਹੋਇਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਹ ਕੇਵਲ ਬਹਾਨਾ ਹੀ ਬਣਿਆ, ਨਹੀਂ ਤੇ ਕਿੱਥੇ ਤਿੱਥੇ ਊਂਘ ਨਾ ਭੁੱਖ ਹੈ, ਉੱਥੋਂ ਬੇਗਮਪੁਰਾ ਸ਼ਹਿਰ ਕੋ ਨਾਓ, ਜਿੱਥੇ ਕੋਈ ਦੁੱਖ ਨਹੀਂ, ਕੋਈ ਤਕਲੀਫ਼ ਨਹੀਂ, ਕੋਈ ਨੀਂਦ ਨਹੀਂ, ਕੋਈ ਭੁੱਖ ਨਹੀਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਾਂ ਹੈ ਹੀ ਪਾਉਣ ਹਾਰੀ, ਨੀਂਦ ਕਿੱਥੋਂ ਆ ਜਾਣੀ ਸੀ? ਕੇਵਲ ਇਹਨਾਂ ਨੂੰ ਬਹਾਨਾ ਦੇਣ ਵਾਸਤੇ और उपदेश देने वास्ते अज्ञानता का भरम कट्टण वास्ते सतगुरु गुरु नानक पातशाह महाराज जी ने उस काबे वाल नूं पैर कर ले ते आराम करने वास्ते सौ गए।
जामनी जाम रही जब ही
जदों एक पहर रात बाकी रह गई भाव अमृत वेला होया
जीवन नाम मुला कन्हेरा
और एक जीवन नामे मुला ने आ करके देखिया
को बढ़नी तह आवत
बढ़नी नाम हुंदा झाड़ू दा झाड़ू दिंदा हुंदा सी अमृत वेले आके काबे ते ते जद ए झाड़ू देण वास्ते आया अमृत वेले
क्रोध करा बहु बैन कठोरा
बड़े क्रोध दे विच आ करके उल्टे सीधे बचन कहण लगा
लात प्रहारी प्रभु को
सतगुरु गुरु नानक पातशाह महाराज जी नूं आ करके जीवन नामे मुला ने लत मारी। भाई गुरदास जी ने अपनी वार दे विच लिखिया कि जदों जीवन मारी लत मक्का फिरिया कला दिखारी जदों जीवन नामे काजी ने आ करके गुरु नानक पातशाह महाराज जी नूं लत मारी न ते आके पुछिया कि तू किहड़ा सुता इत्थे। सतगुरु गुरु नानक पातशाह महाराज जी ते इस वेले उठे और जीवन नामे काजी नूं जिवें उपदेश दे रहे ने इस प्रसंग दे विच कविराज भाई संतोख सिंह जी ने बड़ा खोल के जिक्र किया कि जदों ये झाड़ू देण दे बहाने आया ते आके दुखिया कि इस मसीत दे विच कोई काफर आके सुता होया इस नूं कोई ज्ञान नहीं कि इस पासे काबा है इस पासे पैर नहीं करी दे रब दा घर है पर इस नूं कोई समझ नहीं है ज्ञान तो हीणा है इन्हां नहीं पता कि ज्ञान दा घर अज तेरे कपाट खोलण वास्ते इस स्थान ते आ करके आप बैठा है जिस दे भाग जग गए भावें मंद बुद्धि वाला खोटी मत वाला आ करके कठोर वचनी बोले ने कबोल ही बोले ने पर फिर भी सतगुरु गुरु नानक पातशाह महाराज जी ने इस जीवन नूं किवें ज्ञान दे रहे हन।
लात प्रहारी प्रभु को
सतगुरु गुरु नानक पातशाह महाराज जी नूं आ करके जीवन नामे मुला ने लत मारी
जीवन आत्मत हीन
क्योंकि ए जीवन मत दा हीणा कोई समझ नहीं है
बहु बोल तो दुर्वचन को
अरे अपने मुख तो बड़े कबोल बोलन लगा
और नरन समचीन
और इसने एवे समझा कि जिवें होर मनुख हुंदे ने एवे समझ करके एवे उठालण दा जतन कीता
कि तू ते आए को है मत अणजाण तेरी
सतगुरु गुरु नानक पातशाह महाराज जी नूं कहण लगा कि तू कित्थों आया तू अणजाण मत वाला है तेनू कोई समझ नहीं है
मंदर रसूल देश चरण पसारे हैं
सुंदर मंदर वाल भाव काबे वाल तू ए पैर पसार के पिया होया तेनू कोई पता नहीं कि इधर रब दा घर है
कौन है ईमान तेरो हिंदू कै तुरक टैरो
तेरा नाम की है तेरा धर्म की है तू हिंदू है तुरक है तेरी पछाण नहीं हुंदी क्योंकि सतगुरु गुरु नानक पातशाह महाराज जी ने अपने शरीर का लिबास ही एहो जिहा बनाया होया है और ना किसी तो पछाणिया जांदा मस्तक दे उपर तिलक लगाया सिर दे उपर कुल्हा बनाई हुई है गल दे अंदर सेली नीले वस्त्र पहने हुए ने किसी नूं पछाण नहीं आउंदी ते हाथ दे विच लोटा पकड़िया होया इसे तरह कश दे विच एक किताब लई हुई है किसी नूं समझ नहीं आउंदी कि यह मुसलमान है कि हिंदू है ते यह जीवन नामे मुला देख के हैरान है कि यह है कौन ते पुछ ही लिया कि तू है कौन है तेरा नाम की है तेरा धर्म किहड़ा है ते तू हिंदू है कि मुसलमान है मैनू तू बोल के दस
उठ के निकस देण तोहे दुख वारे हैं
उठ के देख तू किवें इस थां ते बैठा होया क्यों दुख दिना सानू इस थां ते पै करके
ऐसो थान कौन काज आयो तैन लाज दौर
ऐ लज्जा तो रहत होण वाले तू इस थां ते आ करके किवें पै गया तेनू पता नहीं है मक्का है इत्थे काबा है रब दा घर है तू इथों उठ के दौड़ जा
ज्ञानी ना सिफत जो मोहम्मद बिसारे हैं
तू मोहम्मद साहब दी कोई सिफत नहीं जानी उन्हां दी महिमा तू जान नहीं सकिया जिन्हां ने यह सुंदर पावन स्थान बनाया है
श्रोण सुन बैन गुण ऐन गत दैन बोले
मुक्ति देण वास्ते गुणा दे घर गुरु नानक पातशाह महाराज जीवन नामे मुलां दे बोल सुन करके अपने स्थान नूं छड करके महाराज बैठ गए
चलत चलत मग पग हम हरे हैं
सतगुरु पातशाह महाराज कहन लगे ऐ काजी असीं रस्ते दे उपर चलदे आए हां चलदे आए हां ਚਲਦਿਆਂ ਚਲਦਿਆਂ ਸਾਡੇ ਸਰੀਰ ਨੂੰ ਥਕਾਵਟ ਹੋ ਗਈ ਹੈ, ਇਸ ਕਰਕੇ ਸਾਨੂੰ ਕੋਈ ਸਮਝ ਨਹੀਂ ਪਈ।
ਚਲੇ ਪੰਥ ਭਇਓ ਸ਼ਰਮ ਥਾਕ ਪਏ ਬੇਹ ਬਲ,
ਕਿਉਂਕਿ ਚਲਦਿਆਂ ਹੋਇਆ ਸਰੀਰ ਥੱਕ ਗਿਆ ਤੇ ਸਰੀਰ ਥਕਾਵਟ ਦੇ ਨਾਲ ਕਮਜ਼ੋਰ ਹੋਇਆ ਸੀ, ਜਿਸ ਕਰਕੇ ਸਾਨੂੰ ਨੀਂਦ ਆ ਗਈ, ਅਸੀਂ ਸੌ ਗਏ, ਪਤਾ ਨਹੀਂ ਚੱਲਿਆ।
ਉਹ ਸੁਧ ਰਹੀ ਨਾ ਹੈ ਪੈਰ ਕਿਤ ਕੀਜੀਐ,
ਸਾਨੂੰ ਕੋਈ ਖਬਰ ਹੀ ਨਹੀਂ ਰਹੀ ਕਿ ਅਸੀਂ ਪੈਰ ਕਿਸ ਪਾਸੇ ਕਰਕੇ ਸੌਣਾ ਹੈ, ਇਸ ਵਾਸਤੇ ਸਾਡੇ ਤੋਂ ਇਹ ਭੁੱਲ ਹੋਈ ਹੈ।
ਭਇਓ ਅਣਜਾਣ ਦੋਸ਼ ਜਾਤ ਕੀਜੇ ਥੋਰੋ ਰੋਸ਼,
ਇਸ ਵਾਸਤੇ ਐ ਕਾਜੀ ਇਹ ਅਣਜਾਣ ਪੁਣੇ ਦੇ ਵਿੱਚ ਸਾਡੇ ਤੋਂ ਭੁੱਲ ਹੋਈ ਹੈ, ਤੇ ਤੂੰ ਇਹ ਦੋਸ਼ ਨਾ ਜਾਣ ਸਾਡਾ, ਤੇ ਕਿਉਂ ਇਹ ਖਿੱਚਦਾ ਹੈ ਆਪਣੇ ਅੰਦਰ ਗੁੱਸਾ ਲਿਆ ਕੇ, ਕਿਉਂ ਕ੍ਰੋਧ ਨੂੰ ਪ੍ਰਚੰਡ ਕਰਦਾ, ਕ੍ਰੋਧ ਦੇ ਵਿੱਚ ਨਾ ਆ, ਕਿਉਂਕਿ ਅਣਜਾਣ ਪੁਣੇ ਦੇ ਵਿੱਚ ਭੁੱਲ ਹੋ ਗਈ, ਦੋਸ਼ ਹੋ ਗਿਆ, ਇਸ ਨੂੰ ਨਾ ਚਿਤਾਰ।
ਐਸਵਾਬ ਕੀਜੇ ਮਾਮ ਚਰਨ ਗਹਿਗੀ ਐ,
ਪਰ ਇਹ ਕਿੱਥੋਂ ਹਟਦਾ, ਫਿਰ ਵੀ ਬੋਲ ਬੋਲੀ ਜਾਂਦਾ ਹੈ ਕਿ ਤੁਸੀਂ ਕਿਉਂ ਪਏ ਹੋ, ਤੁਹਾਨੂੰ ਪਤਾ ਨਹੀਂ ਇਹ ਰੱਬ ਦਾ ਘਰ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਇੰਜ ਕਰ ਕਿ ਜਿਸ ਪਾਸੇ ਰੱਬ ਦਾ ਘਰ ਨਹੀਂ ਹੈ, ਮੱਕਾ ਨਹੀਂ ਹੈ, ਕਾਬਾ ਨਹੀਂ ਹੈ, ਸਾਡੇ ਪੈਰ ਉਸ ਪਾਸੇ ਨੂੰ ਕਰਦੇ।
ਉੱਠਣੇ ਕੁਝ ਹੋਰ ਨਾਹੀਂ ਜਾਤੇ ਕਹੂੰ ਤੁਝ ਪਾਹੇ,
ਇਸ ਵਾਸਤੇ ਕਿਉਂਕਿ ਥਕਾਵਟ ਹੋ ਗਈ ਸਰੀਰ ਨੂੰ ਚਲਦਿਆਂ ਚਲਦਿਆਂ, ਤੇ ਸਰੀਰ ਕਮਜ਼ੋਰ ਹੋ ਚੁੱਕਾ, ਹੁਣ ਉੱਠਣ ਦੇ ਵਿੱਚ ਬਲ ਹੀ ਨਹੀਂ ਰਿਹਾ, ਤਾਂ ਤੈਨੂੰ ਕਹਿੰਦੇ ਆ ਕਿ ਸਾਡੇ ਇਹ ਚਰਨ ਪਕੜ ਕਰਕੇ, ਲੱਤਾਂ ਪਕੜ ਕੇ ਸਾਡੀਆਂ ਉਸ ਪਾਸੇ ਕਰ ਦੇ। ਜੇ ਸਾਡੇ ਕੋਲ ਬਲ ਹੁੰਦਾ ਤੇ ਅਸੀਂ ਤੇਰੇ ਕਹਿਣੇ ਤੇ ਹੀ ਉੱਠ ਕੇ ਦੂਸਰੇ ਪਾਸੇ ਹੋ ਜਾਣਾ ਸੀ, ਇਸ ਵਾਸਤੇ ਇਹ ਖੇਚਲ ਤੂੰ ਕਰ ਦੇ।
ਐਂਚੋ ਨੇ ਜਹਾਜ ਸੰਗੇ ਔਰੇ ਦੇਸ਼ ਕੀ ਜੀ ਐ,
ਇਸ ਵੇਲੇ ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਲੱਤਾਂ ਪਕੜ ਕੇ ਜੀਵਨ ਨਾਮੇ ਕਾਜੀ ਨੇ ਜ਼ੋਰ ਦੇ ਨਾਲ ਦੂਸਰੇ ਪਾਸੇ ਕਮਾ ਲਈਆਂ।
ਆਏ ਪਰਦੇਸੀ ਨਾ ਜਾਣੇ ਹਮ ਬਾਤ ਐਸੀ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਦੂਰ ਦੇਸ਼ ਤੋਂ ਆਏ ਹਾਂ, ਪ੍ਰਦੇਸ਼ਾਂ ਤੋਂ ਆਏ ਹਾਂ, ਪਰਦੇਸੀ ਹਾਂ, ਤੇ ਅਸੀਂ ਇੱਥੇ ਦੀ ਮਰਿਆਦਾ ਨਹੀਂ ਜਾਣਦੇ ਕਿ ਇਹ ਕਾਬਾ ਹੈ, ਇਹ ਮੱਕਾ ਹੈ, ਅਸੀਂ ਤਾਂ ਸੁੰਦਰ ਸ਼ਹਿਰ ਦੇਖਿਆ, ਸੁੰਦਰ ਸਥਾਨ ਦੇਖਿਆ ਕਿ ਬੜਾ ਸੋਹਣਾ ਮਹੱਲ ਹੈ, ਤੇ ਅਸੀਂ ਆ ਕੇ ਇੱਥੇ ਆਪਣੀ ਰਾਤ ਗੁਜ਼ਾਰ ਲਈ ਹੈ, ਇਸ ਵਾਸਤੇ ਪਰਦੇਸੀ ਜਾਣ ਕੇ ਸਾਨੂੰ ਛੱਡ ਦੇ।
ਜੈਸੀ ਭਾਵੇ ਤੈਸੀ ਕਰ ਚਿੱਤ ਮੈਂ ਨਾ ਖਿਜੀ ਐ,
ਜਿਵੇਂ ਤੇਰੇ ਮਨ ਦੇ ਵਿੱਚ ਹੁੰਦਾ ਹੈ ਨਾ ਤੂੰ ਉਵੇਂ ਕਰ ਲਾ, ਪਰ ਆਪਣੇ ਮਨ ਦੇ ਵਿੱਚ ਖਿੱਝ ਨਾ, ਗੁੱਸਾ ਨਾ ਕਰ, ਕਿਉਂ ਖਿੱਝਦਾ ਆਪਣੇ ਮਨ ਦੇ ਵਿੱਚ ਗੁੱਸਾ ਕਰਕੇ, ਜਿਵੇਂ ਤੇਰੇ ਮਨ ਵਿੱਚ ਹੁੰਦਾ ਹੈ ਉਸੇ ਪਾਸੇ ਨੂੰ ਸਾਨੂੰ ਧੂਕੇ ਕਰਦੇ, ਲੱਤਾਂ ਸਾਡੀਆਂ ਉਸ ਪਾਸੇ ਕਰਦੇ, ਮਨ ਦੇ ਅੰਦਰ ਕਿਉਂ ਕ੍ਰੋਧ ਲਿਆਉਂਦਾ ਹੈ।
ਜਿਤ ਦਹ ਜਿਤ ਦਿਸ਼ਨਾ ਖੁਦਾਏ ਘਰ,
ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਜੀਵਨ ਨਾਮੇ ਕਾਜੀ,
ਤੈਂ ਜਾਣਿਓ ਮਨ ਮਾਹੇ,
ਉਸ ਪਾਸੇ ਆਪਣੇ ਮਨ ਵਿੱਚ ਜਾਣ ਕੇ ਸਾਡੇ ਪਾਸੇ ਪੈਰ ਕਰਦੇ।
ਕਰਹੋ ਮਲਾਣੇ ਤਿਤ ਦਿਸ਼ਾ,
ਮਲਾਣੇ ਉਸ ਜੀਵਨ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜ ਕਰਕੇ ਦੂਸਰੇ ਪਾਸੇ ਘੁਮਾ ਲਏ।
ਵਰਜਤ ਤੁਝਕੋ ਨਾਹੀਂ,
ਮਹਾਰਾਜ ਕਹਿੰਦੇ ਅਸੀਂ ਤੈਨੂੰ ਵਰਜਦੇ ਨਹੀਂ ਆ, ਤੂੰ ਦੇਖ ਲੈ ਜਿਸ ਪਾਸੇ ਰੱਬ ਦਾ ਘਰ ਨਹੀਂ ਉਸ ਪਾਸੇ ਕਰੀ ਜਾ।
ਬਿਤ ਮੁੱਲਾ ਰਿਸ਼ਕੀਨੀ ਗਹਿ ਲੀਨੋ ਹੈ ਚਰਨ ਗੁਰ,
ਗੁੱਸਾ ਖਾ ਕੇ ਮੁਲਾਣੇ ਨੇ ਹੱਥ ਵਿੱਚ ਮਹਾਰਾਜ ਦੀਆਂ ਲੱਤਾਂ ਤਾਂ ਪਕੜੀਆਂ ਹੀ ਨੇ, ਤੇ ਘੁਮਾ ਕਰਕੇ ਦੂਜੇ ਪਾਸੇ ਕਰ ਦਿੱਤੀਆਂ।
ਬਲ ਸੋ ਘਸੀਟ ਔਰ ਦਿਸ਼ਾ ਪਰਮਾਏ ਹੈ,
ਔਰ ਜਿਸ ਪਾਸੇ ਨੂੰ ਆਪਣਾ ਬਲ ਕਰਕੇ ਘੁਮਾਉਂਦਾ ਹੈ।
ਕਾਬਾ ਸੰਗ ਚੱਲਿਓ ਨੀਰ ਨੌਕਾ ਜਿਮ ਹਲਿਓ ਤਬ,
ਕਵੀ ਜੀ ਕਹਿੰਦੇ ਕਿ ਜਿਸ ਪਾਸੇ ਨੂੰ ਬਲ ਕਰਕੇ ਮਹਾਰਾਜ ਦੇ ਚਰਨ ਖਿੱਚੀ ਜਾਂਦਾ ਹੈ, ਮੱਕਾ ਉਸ ਪਾਸੇ ਨੂੰ ਤੁਰਿਆ ਜਾਂਦਾ, ਤੇ ਇਹ ਕਿਵੇਂ ਹਿਲਦਾ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਨੌਕਾ ਬੇੜੀ ਹੋਵੇ, ਜਿਸ ਪਾਸੇ ਨੂੰ ਮਲਾਹ ਬੇੜੀ ਤੋਰਦਾ ਪਾਣੀ ਉਸੇ ਪਾਸੇ ਨੂੰ ਹਿੱਲੀ ਜਾਂਦਾ, ਕਿਉਂਕਿ ਪਾਣੀ ਨੇ ਹਿੱਲਣਾ ਹੀ ਹਿੱਲਣਾ ਜਦੋਂ ਬੇੜੀ ਹਿੱਲੀ ਹੈ। ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਭਵਜਲ ਸੰਸਾਰ ਤੋਂ ਪਾਰ ਲਾਉਣ ਵਾਸਤੇ ਆਪ ਜਹਾਜ਼ ਰੂਪ ਹੋ ਕੇ ਆਏ ਨੇ, ਤੇ ਫਿਰ ਇਹ ਸੰਸਾਰ ਰੂਪੀ ਪਦਾਰਥਾਂ ਦਾ ਪਾਣੀ ਕਿਵੇਂ ਨਾ ਹਿੱਲਦਾ, ਜੇ ਜਹਾਜ਼ ਨੂੰ ਹੀ ਹਿਲਾਈ ਜਾਂਦਾ ਹੈ ਤੇ ਇਹ ਸੰਸਾਰ ਦਾ ਪਦਾਰਥਾਂ ਦਾ ਪਾਣੀ ਕਿਵੇਂ ਨਾ ਹਿੱਲਦਾ। ਜਹਾਜ਼ ਦੇ ਪਕੜ ਕਰਕੇ ਪੈਰ ਦੂਸਰੇ ਪਾਸੇ ਕਰ ਦਿੱਤੇ ਤੇ ਪਦਾਰਥਾਂ ਰੂਪੀ ਮੱਕਾ ਵੀ ਉਸ ਪਾਸੇ ਨੂੰ ਘੁੰਮ ਗਿਆ, ਦੂਸਰੇ ਪਾਸੇ ਚਲਿਆ ਗਿਆ। ਜਦ ਦੇਖਿਆ ਕਿ ਮੱਕਾ ਇਸ ਪਾਸੇ ਨਹੀਂ ਹੈ, ਫਿਰ ਮਹਾਰਾਜ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਨੂੰ ਕਰ ਦਿੰਦਾ, ਮੱਕਾ ਉਸ ਪਾਸੇ ਚਲਿਆ ਜਾਂਦਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਿਉਂ ਦੋਹਰਾ ਫਿਰੈ। ਇੱਥੇ ਭੁਲੇਖਾ ਖਾਂਦੇ ਨੇ ਜਿਹੜੇ ਅੱਜ ਦੇ ਤੁੱਛ ਬੁੱਧੀ ਵਾਲੇ ਨੇ, ਆਪਣੇ ਆਪ ਨੂੰ ਸਮਝਦੇ ਤਾਂ ਬੜੇ ਅਕਲ ਵਾਲੇ ਨੇ ਕਿ ਬੜੇ ਵਿਦਵਾਨ ਆ, ਪਰ ਧੁਰਕੀ ਬਾਣੀ ਤੇ ਨਿਸ਼ਚਾ ਕਰਕੇ ਦੇਖਣ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਸਨ, ਈਰਖਾ ਦੇ ਨਾਲ ਭਰੇ ਹੋਏ ਸਨ, ਭਗਤ ਨਾਮ ਦੇ ਜੀ ਨੂੰ ਮੰਦਿਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ, ਤੇ ਮਹਾਰਾਜ ਜੀ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਦੇ ਵੱਲ ਪਿੱਠ ਕਰ ਦਿੱਤੀ, ਪੰਡੀਆਂ ਕੋ ਪਿਛਵਾਰ ਲਾ। ਪੰਡੀਆਂ ਜਿਹੜੇ ਪਾਂਡੇ ਸਨ ਈਰਖਾ ਕਰਦੇ ਉਹਨਾਂ ਵੱਲ ਤੇ ਦਿਹੋਰੇ ਦੀ ਪਿੱਠ ਹੋ ਗਈ ਔਰ ਭਗਤ ਨਾਮ ਦੀ ਜੇ ਵੱਲ ਮੁੱਖ ਕਰ ਦਿੱਤਾ। ਉਹਨਾਂ ਨੂੰ ਨਿਸ਼ਚੈ ਨਹੀਂ ਕਹਿੰਦੇ, ਮੱਕਾ ਨਹੀਂ ਫਿਰਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਕਾਜ਼ੀਆਂ ਦੇ ਮਨ ਬਦਲ ਦਿੱਤੇ ਨੇ। ਕਿਸੇ ਦਾ ਮਨ ਜਿਹੜਾ ਬਦਲਾਉਣਾ ਕਿਤੇ ਸੁਖਾਲਾ ਪਿਆ। ਮਨ ਨੂੰ ਬਦਲਾਉਣ ਵਾਸਤੇ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰਬਾਣੀ ਰਚਨ ਕੀਤੀ, 9 ਖੰਡਾਂ ਦਾ ਔਰ 7 ਦੀਪਾਂ ਦਾ 4 ਦਿਸ਼ਾਵਾਂ ਦੇ ਵਿੱਚ ਇਹ ਰਟਨ ਕੀਤਾ। ਇਸੇ ਮਨ ਨੂੰ ਸਮਝਾਉਣ ਤੱਕ ਤਾਂ ਅੱਜ ਤੱਕ ਇਹ ਉਪਦੇਸ਼ ਹੋ ਰਿਹਾ। ਮਨ ਤਾਂ ਅਜੇ ਤੱਕ ਉਹਨਾਂ ਦਾ ਨਹੀਂ ਸਮਝਿਆ, ਤੇ ਦੂਸਰਿਆਂ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਮਨ ਨੂੰ ਹੀ ਬਦਲ ਦਿੱਤਾ, ਮੱਕਾ ਨਹੀਂ ਫਿਰਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਕੀ ਭਾਈ ਗੁਰਦਾਸ ਜੀ ਦੇ ਬੋਲ ਅਕੱਥ ਹੋ ਸਕਦੇ ਨੇ? ਅੱਜ ਦੀ ਇਹ ਤੁੱਚ ਬੁੱਧੀ ਵਾਲੇ ਕਹਿੰਦੇ, ਨਹੀਂ ਮੱਕਾ ਨਹੀਂ ਫਿਰ ਸਕਦਾ ਜੀ, ਇਹ ਕਿਤੇ ਹਿੱਲ ਸਕਦੀ ਹੈ ਬਿਲਡਿੰਗ? ਬਿਲਡਿੰਗਾਂ ਤੇ ਕਈ ਹਿੱਲ ਗਈਆਂ, ਕਿੰਨੇ ਕੋ ਪ੍ਰਮਾਣ ਦੇ ਕੇ ਦੱਸੀਏ। ਫਤਿਹਗੜ੍ਹ ਚੂੜੀਆਂ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਇੱਕ ਨਾਮਧਾਰੀ ਸਿੰਘਾਂ ਦਾ ਅਸਥਾਨ ਹੈ, ਉੱਥੇ ਬਾਬਾ ਕਾਲਾ ਸਿੰਘ ਜੀ ਹੋਏ ਨੇ। ਤੇ ਇਸ ਸਮੇਂ ਪਾਣੀ ਹੜ੍ਹ ਦੇ ਰੂਪ ਵਿੱਚ ਬਹੁਤ ਜ਼ਿਆਦਾ ਆ ਗਿਆ ਰਾਵੀ ਟੁੱਟ ਕਰਕੇ, ਤੇ 8-8 ਫੁੱਟ ਪਾਣੀ ਹੈ ਤੇ ਸੇਮ ਵਾਲੀ ਧਰਤੀ ਸੀ। ਹੁਣ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੱਡੀ ਸੀ, ਇੱਕ ਪਾਸਿਓਂ ਉਹ ਹੇਠਾਂ ਨੂੰ ਜਾਣ ਲੱਗ ਪਈ, ਟੇਢੀ ਹੋ ਗਈ, ਬਹਿਣ ਲੱਗ ਪਈ। ਸਾਰੇ ਨਗਰ ਵਾਲਿਆਂ ਨੂੰ ਚਿੰਤਾ ਪੈ ਗਈ ਕਿ ਗੁਰੂ ਘਰ ਦਾ ਸਥਾਨ ਸੀ, ਵਿੱਚੇ ਮਹਾਰਾਜ ਦੇ ਸਰੂਪ ਨੇ, ਇਹ ਬਿਲਡਿੰਗ ਡਿੱਗ ਚੱਲੀ ਹੈ। ਤੇ ਇਸ ਵੇਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਕੁਝ ਕਰੋ, ਤੇ ਮਹਾਂਪੁਰਸ਼ ਮਾਲਾ ਲੈ ਕੇ ਬੈਠ ਗਏ, ਕਿਉਂਕਿ ਨਾਮਧਾਰੀ ਗੁਰਸਿੱਖ ਮਾਲਾ ਫੇਰਦੇ ਨੇ। ਚੌਂਕੜਾ ਲਾ ਲਿਆ ਤੇ ਬਾਬਾ ਕਾਲਾ ਸਿੰਘ ਜੀ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਏ। ਕਹਿੰਦੇ ਜਦੋਂ ਸਿੱਧੀ ਹੋ ਜਾਵੇਗੀ ਉਦੋਂ ਦੱਸ ਦਿਓ, ਇਹ ਨਾ ਹੋਵੇ ਕਿ ਅਸੀਂ ਸਿਮਰਨ ਕਰਦੇ ਜਾਈਏ ਬਿਲਡਿੰਗ ਦੂਸਰੇ ਪਾਸੇ ਆ ਜਾਵੇ। ਸਾਰੀਆਂ ਸੰਗਤਾਂ ਨਗਰ ਦੀਆਂ ਉਸ ਸਥਾਨ ਤੇ ਬੈਠੀਆਂ ਨੇ ਤੇ ਬਿਲਡਿੰਗ ਇੱਕ ਪਾਸੇ ਹੈ, ਬਾਬਾ ਕਾਲਾ ਸਿੰਘ ਜੀ ਨੇ ਸਮਾਧੀ ਲਗਾਈ ਹੈ, ਪਰਮੇਸ਼ਰ ਦਾ ਸਿਮਰਨ ਕਰ ਰਹੇ ਨੇ, ਤੇ ਬਿਲਡਿੰਗ ਐਨ ਸਿੱਧੀ ਹੁੰਦੀ ਜਾ ਰਹੀ ਹੈ ਜਿਵੇਂ ਕੋਈ ਪਕੜ ਕੇ ਕਰਦਾ ਹੋਵੇ। ਜਦੋਂ ਸਿੱਧੀ ਹੋ ਗਈ, ਕਹਿਣ ਲੱਗੇ ਮਹਾਂਪੁਰਸ਼ੋ ਬਿਲਕੁਲ ਸਿੱਧੀ ਹੋ ਗਈ। ਅੱਜ ਵੀ ਉਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਚੂੜੀਆਂ ਦੇ ਲਾਗੇ ਮਹਦੀਪੁਰ ਪਿੰਡ ਦੇ ਵਿੱਚ ਸੁਸ਼ੋਭਿਤ ਹੈ। ਅੱਜ ਵੀ ਉੱਥੇ ਬੜਾ ਭਾਰੀ ਮੇਲਾ 5 ਭਾਦੋ ਦਾ ਮਨਾਇਆ ਜਾਂਦਾ। ਉਸ ਦਿਨ ਨੂੰ ਬਾਬਾ ਕਾਲਾ ਸਿੰਘ ਜੀ ਨੇ ਇਹ ਗੁਰਦੁਆਰੇ ਦਾ ਸਥਾਨ ਸਿੱਧਾ ਕੀਤਾ ਸੀ, ਤੇ ਇਹ ਤਾਂ ਗਏ ਰੱਬ ਆਪ ਨੇ ਮੱਕੇ ਦੇ ਵਿੱਚ ਪਹੁੰਚ ਕਰਕੇ। ਫਿਰ ਇਹ ਕਹਿੰਦੇ ਨੇ ਕਿ ਮੱਕਾ ਨਹੀਂ ਫਿਰਿਆ। ਮੁਸਲਮਾਨ ਧਰਮ ਦੇ ਵਿੱਚ ਇੱਕ ਹੋਈ ਬੀਬੀ ਰਹਿਬਾ ਮੱਕੇ ਦੇ ਦਰਸ਼ਨ ਕਰਨ ਵਾਸਤੇ ਗਈ ਹੈ। ਜਦ ਇੱਕ ਰਸਤੇ ਦੇ ਵਿੱਚ ਜਾਂਦੇ ਆ, ਪਿਆਸ ਲੱਗੀ ਤੇ ਕੀ ਦੇਖਦੀ ਹੈ ਕਿ ਇੱਕ ਖੂਹ ਹੈ, ਖੂਹ ਤੇ ਪਾਣੀ ਦਾ ਆਸਰਾ ਲੈ ਕਰਕੇ ਚਲੀ ਗਈ। ਉੱਥੇ ਇੱਕ ਦੇਖਦੀ ਕਿ ਨਿੱਕੇ ਨਿੱਕੇ ਕਤੂਰੇ ਪਾਣੀ ਤੋਂ ਬਿਨਾਂ ਤਰਸਦੇ ਨੇ। ਮਨ ਦੇ ਅੰਦਰ ਤਰਸ ਆ ਗਿਆ, ਦਇਆ ਆਈ ਉਹਨਾਂ ਦੇ, ਸੋਚਿਆ ਕਿ ਇਹਨਾਂ ਨੂੰ ਪਾਣੀ ਕਿਵੇਂ ਪਿਲਾਵਾਂ। ਜਦ ਖੂਹ ਵੱਲ ਝਾਤ ਮਾਰਦੀ ਹੈ ਤੇ ਪਾਣੀ ਬਹੁਤ ਡੂੰਘਾ ਆ, ਪਰ ਉਹ ਗਰਮੀ ਦੇ ਨਾਲ ਵਿਚਾਰੇ ਤੜਫਦੇ ਨੇ। ਤੇ ਇਸ ਵੇਲੇ ਆਪਣੇ ਸਾਰੇ ਕੇਸ ਪੁੱਟੇ, ਸਾਰੇ ਕੇਸ ਪੁੱਟ ਕਰਕੇ ਉਸ ਕੇਸਾਂ ਦੀ ਰੱਸੀ ਵੱਟ ਕੇ ਖੂਹ ਦੇ ਵਿੱਚ ਲਮਕਾਈ, ਇੱਕ ਲੀਰ ਨਾਲ ਬੰਨੀ ਔਰ ਉਸ ਲੀਰ ਨੂੰ ਪਾਣੀ ਦੇ ਨਾਲ ਭਿਉਂ ਕੇ ਕਤੂਰਿਆਂ ਦੇ ਮੂੰਹ ਦੇ ਵਿੱਚ ਪਾਣੀ ਦੀਆਂ ਬੂੰਦਾਂ ਪਾਈਆਂ ਔਰ 60 ਕੋਹ ਤੇ ਮੱਕਾ ਸੀ। ਐਸੀ ਦਇਆ ਦੇਖ ਕਰਕੇ ਉਹ ਮੱਕਾ ਉੱਥੋਂ ਚੱਲ ਕਰਕੇ ਬੀਬੀ ਰਹਿਬਾ ਨੂੰ ਦਰਸ਼ਨ ਦੇਣ ਵਾਸਤੇ ਆਇਆ। ਇਹ ਤਾਂ ਪਹਿਲੇ ਦਇਆ ਕਰਨ ਦੀ ਮੱਕੇ ਨੇ ਦਰਸ਼ਨ ਦਿੱਤੇ ਚੱਲ ਕੇ। ਦੂਸਰੀ ਵਾਰਾਂ ਇਹਨਾਂ ਨੇ ਇਸਲਾਮੇ ਤਵਾਰੀਖ ਦੇ ਵਿੱਚ ਇਹੀ ਬਚਨ ਨੇ ਉਹੀ ਲਿਖਦੇ ਨੇ, ਕਹਿੰਦੇ ਜਦ ਬੀਬੀ ਰਹਿਬਾ ਦੂਸਰੀ ਵਾਰ ਦਰਸ਼ਨ ਕਰਨ ਆਈ ਉਦੋਂ 40 ਕੋਹ ਤੇ ਮੱਕਾ ਦਰਸ਼ਨ ਦੇਣ ਗਿਆ। ਤੇ ਇਸ ਵੇਲੇ ਹਾਜੀ ਦੇਖ ਕੇ ਹੈਰਾਨ ਰਹਿ ਗਏ ਕਿ ਕਾਬਾ ਗਿਆ ਕਿੱਥੇ, ਕਾਬਾ ਹੀ ਗਾਇਬ ਹੋ ਗਿਆ ਸੀ ਮੱਕੇ ਸ਼ਹਿਰ ਦੇ ਵਿੱਚੋਂ। ਫਿਰ ਉੱਥੋਂ ਦੇ ਹਾਜੀ ਨੇ ਦੱਸਿਆ ਕਿ ਇਹ ਬੀਬੀ ਰਹਿਬਾ 40 ਕੋਹ ਤੇ ਮੱਕੇ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ ਔਰ ਇਹ ਕਾਬਾ ਚੱਲ ਕੇ ਗਿਆ। ਤੇ ਉਸ ਵੇਲੇ ਇਹਨਾਂ ਨੇ ਬੋਲ ਲਿਖੇ ਨੇ ਬੀਬੀ ਰਹਿਬਾ ਦੇ ਕਿ ਉਹ ਉਸਨੇ ਇਹ ਗੱਲ ਕਹੀ ਹੈ ਕਿ ਮੈਨੂੰ ਬਿਲਡਿੰਗ ਨਹੀਂ ਚਾਹੀਦੀ, ਮੈਨੂੰ ਰੱਬ ਦੀ ਪ੍ਰਾਪਤੀ ਚਾਹੀਦੀ ਹੈ, ਮੈਂ ਤੇ ਰੱਬ ਦੇ ਦਰਸ਼ਨ ਕਰਨ ਜਾ ਰਹੀ ਹਾਂ, ਬਿਲਡਿੰਗ ਦੇ ਦਰਸ਼ਨ ਕਰਨ ਨਹੀਂ ਜਾ ਰਹੀ। ਇਸ ਵਾਸਤੇ ਉਹਨਾਂ ਨੇ ਇਹ ਨਿਸ਼ਚਾ ਬਣਾਇਆ ਕਿ ਕਾਬੇ ਦੇ ਵਿੱਚ ਵੀ ਰੱਬ ਨਹੀਂ ਹੈ। ਜਹ ਜਹ ਪੇਖੋਂ ਤਹ ਹਜੂਰ ਦੂਰ ਕਤੋਂ ਨਾ ਜਾਈ ਕਿਉਂ। ਬੀਬੀ ਰਹਿਬਾ ਨੇ ਕਾਬੇ ਨੂੰ ਇਨਕਾਰ ਕਰ ਦਿੱਤਾ ਕਿ ਤੂੰ ਤੇ ਬਿਲਡਿੰਗ ਹੀ ਚੱਲ ਕੇ ਆ ਗਈ ਹੈ, ਮੈਨੂੰ ਤੇ ਰੱਬ ਚਾਹੀਦਾ ਜੇ ਭਗਵਾਨ ਹੈ ਤੇ ਸਾਹਮਣੇ ਆ ਕੇ ਦਰਸ਼ਨ ਦੇ। ਤੇ ਫਿਰ ਇਹ ਕਿਵੇਂ ਤੁੱਛ ਬੁੱਧੀ ਵਾਲੇ ਕਹਿੰਦੇ ਨੇ ਕਿ ਇਹ ਕਹਾਣੀਆਂ ਨੇ, ਮੱਕਾ ਨਹੀਂ ਫਿਰ ਸਕਦਾ। ਉਹ ਤੇ ਖੁਦ ਆਪ ਕਹਿੰਦੇ ਨੇ ਬੁੱਤ ਪ੍ਰਸਤੀ ਜਿਹੜੇ ਬੁੱਤਾਂ ਨੂੰ ਪੂਜਣ ਵਾਲੇ ਤੇ ਹੱਜ ਕਰਨ ਵਾਲੇ ਨੇ ਕਿ ਮੱਕਾ ਫਿਰਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਦੱਸ ਰਹੇ ਨੇ ਕਿ ਮਰਦਾਨਿਆਂ ਇਸ ਤਰੀਕੇ ਦੇ ਨਾਲ ਇਸ ਮੱਕੇ ਦੀ ਵਾਰਤਾ ਹੋਈ ਹੈ ਤੇ ਜੀਵਨ ਨਾਮੇ ਕਾਜੀ ਦੇ ਕਪਾਟ ਖੁੱਲ ਰਹੇ ਨੇ। ਜਿਸ ਨੇ ਜਿਵੇਂ ਜਿਵੇਂ ਮਹਾਰਾਜ ਦੇ ਚਰਨ ਪਕੜ ਕੇ ਘੁਮਾ ਰਿਹਾ, ਮੱਕਾ ਉਸ ਪਾਸੇ ਨੂੰ ਜਾਂਦਾ ਹੈ।
ਕਾਬਾ ਸੰਗ ਚੱਲਿਓ ਨੀਰ ਨੌਕਾ ਜਿਉਂ ਮਹਲਿਓ ਤਬ।
ਜਦੋਂ ਹੀ ਮਹਾਰਾਜ ਦੇ ਚਰਨ ਪਕੜ ਕੇ ਘੁਮਾਏ ਆਪਣੇ ਬਲ ਦੇ ਨਾਲ, ਤੇ ਕਵੀ ਜੀ ਕਹਿੰਦੇ ਮੱਕਾ ਇਵੇਂ ਚੱਲਦਾ ਜਿਵੇਂ ਪਾਣੀ ਦੇ ਵਿੱਚ ਨੌਕਾ ਬੇੜੀ ਹਿਲਦੀ ਹੈ।
ਭਇਓ ਫਿਰ ਜਾਏ ਚਿੱਤ ਚਰਨ ਸੁਹਾਏ ਹੈ।
ਔਰ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਜੀਵਨ ਨਾਮੇ ਮੁੱਲਾ ਨੇ ਸਥਿਰ ਕਰ ਦਿੱਤੇ, ਮੱਕਾ ਉੱਥੇ ਟਿਕ ਗਿਆ। ਉਵੇਂ ਇੱਕ ਪਾਸੇ ਨੂੰ ਟੇਢਾ ਹੋਇਆ ਹੈ।
ਹਟਿਓ ਜਬ ਦੇਖਿਓ ਜਿੱਤ ਪੱਗ ਤਿੱਤ ਕਾਬਾ ਗਇਓ।
ਜਦੋਂ ਮਹਾਰਾਜ ਦੇ ਚਰਨ ਛੱਡ ਕਰਕੇ ਤੇ ਇਹ ਮੁੱਲਾ ਨੇ ਦੇਖਿਆ ਕਿ ਮੱਕੇ ਵੱਲ ਆਪਣੇ ਨੇਤਰ ਖੋਲ੍ਹ ਕੇ, ਤੇ ਮੱਕਾ ਉਸ ਪਾਸੇ ਹੈ ਹੀ ਨਹੀਂ, ਤੇ ਜਿੱਧਰ ਨੂੰ ਚਰਨ ਸਨ ਉਸ ਪਾਸੇ ਦੇਖਿਆ ਤੇ ਮੱਕਾ ਉਸ ਪਾਸੇ ਹੈ। ਦੇਖ ਕੇ ਹੈਰਾਨ ਹੋਇਆ।
ਮੂਰ ਮਤ ਬਿਸਮਨਾ ਕਸ਼ੂ ਜਾਣ ਪਾਏ ਹੈ।
ਇਹ ਮੂਰਖ ਮਤ ਵਾਲਾ ਦੇਖ ਕੇ ਹੈਰਾਨ ਤਾਂ ਬੜਾ, ਪਰ ਕੁਛ ਜਾਣਿਆ ਨਹੀਂ ਜਾਂਦਾ ਕਿ ਇਹ ਅਸਚਰਜ ਕੌਤਕ ਹੋਇਆ ਕੀ ਹੈ।
ਆਪ ਵਿਖੇ ਪਾਏ ਜਿਉ ਜਿਉ ਹੋਤ ਸੋ ਡੁਲਾਏ ਮਾਨ।
ਫਿਰ ਮਹਾਰਾਜ ਦੇ ਚਰਨ ਪਕੜ ਲਏ ਨੇ ਕਿ ਫਿਰ ਦੇਖਦਾ ਆ। ਮਹਾਰਾਜ ਚੁੱਪ ਕਰਕੇ ਬੈਠੇ ਨੇ, ਮਸਤੀ ਵਿੱਚ ਬੈਠੇ ਨੇ। ਜੀਵਨ ਨਾਮੇ ਕਾਜੀ ਨੇ ਫਿਰ ਮਹਾਰਾਜ ਦੇ ਚਰਨ ਪਕੜੇ, ਦੂਸਰੇ ਪਾਸੇ ਕੀਤੇ, ਮੱਕਾ ਫਿਰ ਚਲਿਆ ਗਿਆ।
ਤਿਉਂ ਤਿਉਂ ਧੌਲ ਸੰਗ ਸੋ ਮੁਨਾਰਨ ਡੁਲਾਏ ਹੈ।
ਜਿਵੇਂ ਜਿਵੇਂ ਮਹਾਰਾਜ ਦੇ ਚਰਨ ਹਿਲਾਉਂਦਾ ਦੁੱਖ ਦਿੰਦਾ, ਤਿਵੇਂ ਤਿਵੇਂ ਮੁਨਾਰੇ ਹਿਲਦੇ ਨੇ, ਸਾਰਾ ਕਾਬਾ ਹਿਲਦਾ ਔਰ ਉਸੇ ਪਾਸੇ ਜਾ ਕੇ ਟਿਕ ਜਾਂਦਾ ਹੈ।
ਭਈਆ ਲੱਜਤ ਹੋਏ ਗਏ ਤਬ ਜੀਵਨ।
ਤਦੋਂ ਜੀਵਨ ਨਾਮੇ ਕਾਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਬੜਾ ਸ਼ਰਮਿੰਦਾ ਹੋਇਆ।
ਭੇਦ ਪੁਜਾਂ ਤੋ ਹੈ ਨਾ ਗਵਾਰਾ,
ਇਹ ਗਵਾਰ ਬੇਸਮਝ ਮੂਰਖ ਮਹਾਰਾਜ ਦੇ ਭੇਦ ਨੂੰ ਨਾ ਜਾਣ ਸਕਿਆ।
ਚੋਰ ਦਏ ਪਦ ਕਾਬਾ ਭਇਓ ਥਿਰ।
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੱਡ ਦਿੱਤੇ ਤੇ ਕਾਬਾ ਕਿਸ ਸਥਾਨ ਦੇ ਉੱਪਰ ਹੀ ਸਥਿਰ ਹੋ ਕੇ ਟਿਕ ਗਿਆ।
ਮੰਦ ਮਤੀ ਕਿਆ ਕ੍ਰੋਧ ਅਪਾਰਾ।
ਹੁਣ ਮੰਦ ਮਤੀ ਵਾਲਾ ਮੂਰਖ ਮਤ ਵਾਲਾ ਅੰਦਰੇ ਅੰਦਰ ਕ੍ਰੋਧ ਦੀ ਅਗਨੀ ਵਿੱਚ ਸੜਦਾ ਹੈ।
ਚਲੇ ਨਾ ਜਬੇ ਬਸ ਤਾਂ ਸ਼ਿਨ,
ਕਿਉਂਕਿ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਕੋਈ ਇਸ ਦਾ ਵਾਹ ਪੇਸ਼ ਨਹੀਂ ਜਾਂਦੀ।
ਹੋਰ ਕਠੋਰ ਹੋਏ ਬਚਨੇ ਉਚਾਰਾ।
ਔਰ ਇਸ ਵੇਲੇ ਬੜੇ ਗਰੂਰ ਦੇ ਵਿੱਚ ਆ ਕਰਕੇ ਕਠੋਰ ਬਚਨ ਬੋਲਦਾ।
ਤੂਰਨ ਬਾਹਰ ਕੋ ਨਿਕਸੋ ਰਹਿਬੇ।
ਔਰ ਛੇਤੀ ਦੇ ਨਾਲ ਕਹਿੰਦਾ ਕਿ ਇਸ ਕਾਬੇ ਦੇ ਵਿੱਚੋਂ ਤੁਸੀਂ ਕਾਫਰੋ ਬਾਹਰ ਨਿਕਲ ਜਾਵੋ।
ਇੱਤ ਲਾਓ ਨਾ ਥੋਰ ਅਵਾਰਾ,
ਥੋੜੀ ਵੀ ਦੇਰੀ ਹੁਣ ਇਸ ਸਥਾਨ ਤੇ ਨਾ ਲਾਓ, ਕਿਉਂਕਿ ਛੇਤੀ ਚਲੇ ਜਾਵੋ।
ਮੋਹਰਾ ਸੱਚ ਬਤਾਉ ਤੂੰ ਕੌਣ ਹੈ,
ਤੁਸੀਂ ਇਹ ਗੱਲ ਮੈਨੂੰ ਸੱਚ ਦੱਸ ਦਿਓ ਕਿ ਤੁਸੀਂ ਅਸਲ ਵਿੱਚ ਹੈ ਕੌਣ।
ਚੰਦਨ ਜੈਸੀ ਰੀਤ,
ਕਿਉਂਕਿ ਤੁਹਾਡੀ ਜਿਹੜੀ ਰੀਤੀ ਮਰਿਆਦਾ ਮੈਨੂੰ ਹਿੰਦੂਆਂ ਵਰਗੀ ਲੱਗਦੀ ਹੈ।
ਮੁਸਲਮਾਨ ਕਿਉਂ ਕਰ ਸਕੇ,
ਕਿਉਂਕਿ ਮੁਸਲਮਾਨ ਇੰਜ ਨਹੀਂ ਕਰ ਸਕਦਾ।
ਐਸੀ ਵਿਪਰੀਤ,
ਇਹੋ ਜਿਹੀ ਬੁੱਟੀ ਵਿਪਰੀਤ ਜੋ ਤੁਸੀਂ ਕੀਤੀ ਹੈ, ਕਿਉਂਕਿ ਜੇ ਮੈਂ ਤੁਹਾਡੇ ਪਕੜ ਕੇ ਚਰਨ ਦੂਸਰੇ ਪਾਸੇ ਕੀਤੇ, ਤੁਸੀਂ ਨਾਲ ਹੀ ਮੱਕਾ ਲੈ ਗਏ। ਕੀ ਕੋਈ ਇਸਲਾਮ ਮਤ ਵਾਲਾ ਇੱਦਾਂ ਕਰ ਸਕਦਾ ਸੀ? ਇਸ ਵਾਸਤੇ ਤੁਹਾਡੇ ਅੰਦਰ ਕੋਈ ਜੰਤਰ ਮੰਤਰ ਹੈ, ਕੋਈ ਸ਼ਕਤੀ ਹੈ, ਕਲਾ ਹੈ, ਜਿਸ ਕਰਕੇ ਤੁਸੀਂ ਮੱਕਾ ਫੇਰ ਲਿਆ ਔਰ ਮੱਕੇ ਦੇ ਇਹ ਫੇਰਨ ਕਰਕੇ ਤੁਸੀਂ ਉਲਟੀ ਵਿਪਰੀਤ ਕੀਤੀ ਹੈ। ਇਸ ਵਾਸਤੇ ਤੁਸੀਂ ਹਿੰਦੂ ਜਾਣੇ ਜਾਂਦੇ ਹੋ, ਮੁਸਲਮਾਨ ਨਹੀਂ।
ਸੁਭਾ ਵਕਤ ਕੀਆ ਸ਼ੈਨ ਕੋ।
ਔਰ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ
ਜਾਂਤ ਨਹੀਂ ਨਵਾਜ,
ਜਦੋਂ ਦੇਖਿਆ ਕਿ ਸੁਬਾਹ ਦਾ ਵਕਤ ਹੋ ਗਿਆ ਤੇ ਇਹ ਕਾਜੀ ਕਹਿਣ ਲੱਗਾ ਕਿ ਤੁਸੀਂ ਨੀ ਜਾਣਦੇ ਕਿ ਇਹ ਸਮਾਂ ਨਿਵਾਜ ਦਾ ਹੈ ਤੇ ਹੁਣ ਉੱਠ ਕਰਕੇ ਨਿਵਾਜ ਪੜ੍ਹਨੀ ਹੈ।
ਕਿਹਤੇ ਆਏ ਗਵਾਰ ਤੂੰ,
ਕਿਸ ਸਥਾਨ ਤੋਂ ਚੱਲ ਕਰਕੇ ਇਹ ਬੇਸਮਝ ਤੂੰ ਆ ਗਿਆ? ਇਹ ਨਿਵਾਜ ਪੜ੍ਹਨ ਦਾ ਸਮਾਂ ਤੇ ਤੂੰ ਕਾਬੇ ਵੱਲ ਪੈਰ ਕਰਕੇ ਬੈਠਾ ਹੋਇਆ, ਉਲਟੀ ਆ ਕੇ ਵਿਪਰੀਤ ਕਰ ਦਿੱਤੀ ਹੈ, ਮੱਕਾ ਫੇਰ ਲਿਆ ਹੈ।
ਇਮਾਨ ਕੀ ਲਾਜ,
ਤੈਨੂੰ ਆਪਣੇ ਧਰਮ ਦੀ ਕੋਈ ਲਾਜ ਨਹੀਂ ਹੈ।
ਉੱਠ ਬੈਠੇ ਸ੍ਰੀ ਗੁਰਤਬ ਹੈ।
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਠ ਕਰਕੇ ਬੈਠੇ ਨੇ, ਤਦ ਤੱਕ ਮਹਾਰਾਜ ਆਪਣੇ ਸਥਾਨ ਤੇ ਉਵੇਂ ਹੀ ਲੇਟੇ ਸਨ। ਜਦੋਂ ਇਸ ਨੇ ਜ਼ਿਆਦਾ ਹੀ ਕੁਝ ਕਬੂਲ ਬੋਲੇ, ਸਤਿਗੁਰੂ ਮਹਾਰਾਜ ਉੱਠ ਕੇ ਬੈਠ ਗਏ।
ਸੁਮਤੀ ਦੇਣ ਵਿਸ਼ਾਲ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਜੀਵਨ ਨਾਮੇ ਕਾਜੀ ਨੂੰ ਸ੍ਰੇਸ਼ਟ ਮਤ ਦੇਣ ਵਾਸਤੇ ਭਾਵ ਗਿਆਨ ਦੇਣ ਵਾਸਤੇ, ਕਿਉਂਕਿ ਕਾਜੀ ਨੇ ਕਿਹਾ ਹੈ ਨਾ ਕਿ ਹੁਣ ਤੈਨੂੰ ਪਤਾ ਨਹੀਂ ਕਿ ਨਿਵਾਜ ਪੜ੍ਹਨ ਦਾ ਸਮਾਂ ਸਵੇਰ ਦਾ ਵਕਤ ਹੋ ਗਿਆ ਤੇ ਤੂੰ ਲੇਟਿਆ ਪਿਆ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਇਸ ਕਾਜੀ ਨੂੰ ਦੱਸਣਗੇ ਕਿ ਕਾਜੀ ਨਿਵਾਜ ਕਿਹੜੀ ਪੜ੍ਹਨੀ ਹੈ। ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਉ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹੁਣ ਉਪਦੇਸ਼ ਜਿਵੇਂ ਕਾਜੀ ਨੂੰ ਦੇਣਗੇ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਲੇਖਿਆ ਕਤੇ ਨਾ ਛੁੱਟੀ ਹੈ, ਖਿਨ ਖਿਨ ਫੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।